ਵਾਹਿਗੁਰੂ ਸਾਹਿਬ ਜੀਓ ਪ੍ਰੇਅ ਕੀ ਚੇਰੀ ਕਾਂਡੀਐ ਲਾਲੀ ਮਾਨੈ ਨਾਉ ਸਾਚੀ ਪ੍ਰੀਤ ਨਾ ਟੁੱਟਾਈ ਸਾਚੇ ਮੇਲ ਮਿਲਾਓ ਸ਼ਬਦ ਰਤੀ ਮਨ ਵੇਦਿਆ ਹਉ ਸਦ ਬਲਿਹਾਰੈ ਜਾਓ ਪ੍ਰਿਆ ਕੀ ਚੇਰੀ ਕਾਂਡੀਐ ਲਾਲੀ ਮਨ ਨਾਉ ਸਾਚੀ ਪ੍ਰੀਤ ਨਾ ਟੁੱਟਾਈ ਸਾਚੇ ਮੇਲ ਮਿਲਾਓ ਸ਼ਬਦ ਰਤੀ ਮਨ ਵੇਦਿਆ ਹਉ ਸਦ ਬਲਿਹਾਰੈ ਜਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਦਸਾਂ ਪਾਤਸ਼ਾਹੀਆਂ ਦੇ ਹਿਰਦਾ ਸਰੂਪ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਤੱਖ ਮੂਰਤ ਸਮਰੱਥ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤਿਨ੍ਹਾਂ ਦੇ ਇਸ ਅਸਥਾਨ ਸੋ ਘਰ ਵਿਚ ਚੱਲ ਰਹੀ ਲੜੀਵਾਰ ਵਿਆਖਿਆ ਵਿਚ ਅੱਜ ਦਾ ਮਹਾਨ ਬਚਨ ਔਰ ਸ੍ਰੀ ਰਾਗ ਵਿਚ ਸਤਿਗੁਰੂ ਜੀ ਦੇ ਇਹ ਪਾਵਨ ਪਵਿੱਤਰ ਬਚਨ ਸ੍ਰੀ ਰਾਗ ਬਾਣੀ ਵਿਚ ਸਬਾਏ ਮਾਨ ਨੇ। ਸਤਿਗੁਰੂ ਜੀ ਨੇ ਉਦਾਹਰਣ ਦੇ ਕੇ ਇਕ ਪਾਸੇ ਸੁਹਾਗਣ ਇਕ ਪਾਸੇ ਗੁਣਾਂ ਨਾਲ ਭਰਪੂਰ ਇਸਤਰੀ ਦਾ ਜੀਵਨ ਤੇ ਇਕ ਪਾਸੇ ਅਵਗੁਣਾਂ ਵਿਚ ਭਰੀ ਹੋਈ ਇਸਤਰੀ ਦਾ ਜੀਵਨ ਹੈ ਇਹ ਕੇਵਲ ਉਦਾਹਰਣਾਂ ਨੇ। ਗੁਣਾਂ ਨਾਲ ਭਰਪੂਰ ਉਹ ਵੀ ਇਸਤਰੀ ਉਹ ਵੀ ਪਤਨੀ ਹੈ ਤੇ ਔਗੁਣਾਂ ਨਾਲ ਭਰਪੂਰ ਹੈ ਉਹ ਵੀ ਪਤਨੀ। ਸਰੀਰਕ ਤੌਰ ਤੇ ਦੋਵਾਂ ਵਿਚ ਕੋਈ ਅੰਤਰ ਨਹੀਂ ਲੱਗਦਾ ਕੋਈ ਫਰਕ ਨਹੀਂ ਲੱਗਦਾ ਪਰ ਭਾਵਨਾ ਦੇ ਤੌਰ ਤੇ ਬੜਾ ਵੱਡਾ ਫਰਕ ਹੈ। ਗੁਣਾਂ ਦੇ ਤੌਰ ਤੇ ਬੜਾ ਵੱਡਾ ਫਰਕ ਹੈ ਲਿਬਾਸ ਵਿਚ ਫਰਕ ਨਹੀਂ ਕੱਪੜੇ ਇਕੋ ਜਿਹੇ ਨੇ ਲਿਬਾਸ ਇਕੋ ਜਿਹਾ ਹੈ। ਇਕ ਪਤੀ ਦੇ ਮਿਲਵਰਤਨ ਵਿਚ ਜੀ ਰਹੀ ਹੈ ਇਕ ਪਤੀ ਤੋਂ ਦੂਰ ਹੈ। ਬਿਲਕੁਲ ਇਸੇ ਤਰ੍ਹਾਂ ਗੁਰੂ ਦੇ ਮਾਰਗ ਤੇ ਤੁਰਦਿਆਂ ਵੀ ਆਪਾਂ ਦੋ ਤਰ੍ਹਾਂ ਦੇ ਮਨੁੱਖ ਵੇਖਾਂਗੇ। ਕੱਪੜੇ ਦੋਵਾਂ ਦੇ ਇਕੋ ਜਿਹੇ ਵਸਤਰਾਂ ਵਿਚ ਫਰਕ ਨਹੀਂ ਹੈ ਪਰ ਅੰਦਰੂਨੀ ਭਾਵਨਾ ਵਿਚ ਫਰਕ ਹੈ। ਵਸਤਰ ਇਕੋ ਜਿਹੇ ਨੇ ਅੰਦਰਲੇ ਭਾਵਨਾ ਵਿਚ ਬੜਾ ਵੱਡਾ ਫਰਕ। ਇਕ ਗੁਰੂ ਨਾਲ ਮਿਲ ਕੇ ਮਿਲਵਰਤਨ ਵਿਚ ਜੀ ਰਿਹਾ ਸਿੱਖ ਗੁਰੂ ਨਾਲ ਸਾਂਝ ਪਾ ਕੇ ਜੀ ਰਿਹਾ ਬਾਣੀ ਨਾਲ ਜੁੜਿਆ ਹੋਇਆ ਬਾਣੀ ਅਨੁਸਾਰ ਜੀ ਰਿਹਾ ਦੂਜਾ ਬਾਣੀ ਦੇ ਅਨੁਸਾਰ ਹੀ ਨਹੀਂ। ਬਸ ਦੋਵਾਂ ਦੀ ਵਿਆਖਿਆ ਇਸ ਸ਼ਬਦ ਵਿਚ ਹੈ। ਦੋਵਾਂ ਦੇ ਗੁਣ ਵੀ ਦੱਸੇ ਗਏ ਨੇ ਦੋਵਾਂ ਦਾ ਜੀਵਨ ਵੀ ਬਿਆਨ ਕੀਤਾ ਗਿਆ ਹੈ ਔਰ ਇਸ ਸ਼ਬਦ ਦਾ ਆਪਾਂ ਦੂਸਰੇ ਅੰਗ ਤੱਕ ਪਹਿਲਾਂ ਵਿਚਾਰ ਚੁੱਕੇ ਹਾਂ। ਲਾਲ ਰੱਤੀ ਸੱਚ ਭੈ ਵਸੀ ਭਾਏ ਰੱਤੀ ਰੰਗ ਰਾਸ ਇੱਥੋਂ ਤੱਕ ਪਿੱਛੇ ਵਿਚਾਰਿਆ ਸੀ। ਅੱਜ ਅੱਗੋਂ ਤੀਜੇ ਨੰਬਰ ਤੋਂ ਲੈ ਕੇ ਅੱਠਵੇਂ ਤੱਕ ਇਸ ਸ਼ਬਦ ਦੇ ਪੰਜ ਅੰਗ ਜਾਂ ਜਿੰਨੇ ਅੱਗੇ ਸਤਿਗੁਰੂ ਜੀ ਕਿਰਪਾ ਕਰਨਗੇ ਆਪ ਕਿਰਪਾ ਕਰਕੇ ਵਿਚਾਰ अपनी शुद्ध विचार बख्शिश करन। सतगुरु जी ने बचन कीते प्रया की चेरी, प्रया दे अर्थ ने पति, चेरी दा अर्थ है चेली, कांडिया, कांडिया दा अर्थ है चुनना, लाली दा अर्थ है रंगी हुई, माना नाउ। जेड़ा सिख गुरु दा हुक्म मनदा है, गुरु दे हुक्म विच जीवन जी रहा है, ते मैं इत्थे ए भी बेनती करना, ए कोई हुक्म कोई बंधन नहीं है, कोई नवी चीज नहीं। गुरु दा हुक्म भी असी अपना जीवन आजाद जी रहे सी, जदों गुरु दे हुक्म दी गल चलदी आम बंदा सोच लैंदा है कोई बंधन है, कोई रस्सा है, वे गुरु ने हुण सानू बंध लैणा, बहुते ते इत्थों भजन दे, क्योंकि बंधन जिहड़ा है ना, बंधन मनुख दी अंदर दी मंग नहीं, बंदा खुलना चाहुंदा है। हुक्म विच प्रेशर विच जिउणा इहदी आत्मा नहीं मनदी, इह है भी ठीक। मनुख क्यों किसी प्रभाव थले जीवे, क्यों किसी असर थले जीवे, फिर यह क्यों कहा भी गुरु दे असर थले जिओ, गुरु दे हुक्म थले। उत्थे कई बार भुलेखा पै जांदा भी गुरु ने कोई नवी पंड रखनी साडे सिर ते, नहीं, गुरु दा हुक्म कोई वखरा नहीं। गुरु ने ते ओ दसना है जिवें सानू जिउणा चाहीदा सी, ओ पहले उस तरह बनिया होया है, ओ दसना सिर्फ, नवा नहीं बंधन पाउणा। जां इउं कह लईए गुरु दा हुक्म एक आजादी है, गुरु दा हुक्म मुक्ति है, बाकी सारे बंधन ने। आ जिन्ने ने सतगुरु कहिंदे सारे बंधन ने, परिवार संसार धंधा ए बंधन है, इथों खोलना है गुरु ने, ते तां खोलना है दूजे पासे बंधन पाउणा है, ओ मुक्ति है, बंधन ने। गुरु ने कुछ कढ़ना नहीं, वह बंधन ने। जिवें मैं उदाहरण दे दिया, एक डॉक्टर मरीज नूं परहेज दसदा है ते मरीज नूं कहिंदा तू खंड नहीं खानी, उहनूं बंधन लगदा है, पर वह बंधन नहीं, उहदी जिंदगी है, उहदा जीवन है, उहने उहनूं जीवन देना, उहने तंदुरुस्ती देनी है, उहने खुशी देनी, उहने आनंद देना है। जदों गुरु ग्रंथ साहिब जी की बाणी अनुसार जीवन जीउण की गल चलती, आम मन सोचेगा कि मसा जिंदगी मिली सी, कई कहिंदे ने बड़ी मुश्किल नाल जीवन मिलिया सी, फिर कहिंदे गुरु दे बंधन विच पै जाओ, जो आ करो जी आ ना करो, नहीं। सतगुरु कोई बंधन पाउण वाले नहीं, सतगुरु ते सानू बंधना विचों पिया होया नू कढ के आजाद करना चाहुंदे ने। पर गल ए बन गई, बड़े चिर दे बंधना विच पै रहण करके सानू बंधन चंगे लगन लग पए, जिवें कीड़ा नाली विच बहुता चिर रहे ते उस कीड़े नू कढ के तुसी बाग विच रख दो जिथे तरह तरह दे फुल खिड़े ने, उहदे वास्ते उह फुलां दी खुशबू चंगी नहीं, क्योंकि खुराक बन गई उहदी बदबू। इस लई जिन्ने मन है नाउ, जिन्ने नाम नू मन्निया, यानी कि गुरु के हुक्म नू जिन्ने मन्निया है, ਉਹ ਗੁਰੂ ਦਾ ਚੇਲਾ ਬਣ ਗਿਆ। ਪ੍ਰੇ ਕੀ ਚੇਰੀ ਕਾਂਡੀਆ, ਤੇ ਕਾਂਡੀਆ ਦਾ ਅਰਥ ਚੁਣਨਾ, ਗੁਰੂ ਨੇ ਉਹਨੂੰ ਚੁਣ ਲਿਆ ਆਪਣੇ ਕੰਮ ਵਾਸਤੇ, ਉਹਨੂੰ ਤੇ ਗੁਰਮੁਖ ਕਿਹਾ। ਹੁਣ ਗੁਰੂ ਨੇ ਉਹਨੂੰ ਚੁਣਿਆ, ਚੁਣਿਆ ਕਾਹਦੇ ਵਾਸਤੇ, ਗੁਰੂ ਨੇ ਉਹਦੀ ਯੋਗਤਾ ਨੂੰ ਵੇਖ ਲਿਆ ਵੀ ਮੇਰੇ ਕੰਮ ਵਿਚ ਹੱਥ ਵਟਾਏਗਾ, ਬੜੇ ਘੱਟ ਮਿਲਦੇ ਨੇ। ਗੁਰੂ ਨਾਨਕ ਸਾਹਿਬ ਜੀ ਨੂੰ ਸਿੱਧਾਂ ਨੇ ਪੁੱਛਿਆ ਸੀ ਵੀ ਤੁਸੀਂ ਕਿਉਂ ਆ ਤੁਰੇ ਫਿਰਦੇ ਹੋ ਕਦੀ ਕਿਤੇ ਕਦੀ ਕਿਤੇ, ਕਹਿਣ ਲੱਗੇ ਦੋ ਕੰਮ ਨੇ, ਇੱਕ ਤੇ ਵਾਹਿਗੁਰੂ ਦਾ ਸੰਦੇਸ਼ ਦੇਣਾ ਲੋਕਾਂ ਨੂੰ, ਇੱਕ ਹੋਰ ਵੀ ਕੰਮ ਬੜਾ ਜ਼ਰੂਰੀ। ਉਦਾਸੀ ਕਿਉਂ ਧਾਰੀ, ਚਾਰ ਉਦਾਸੀਆਂ ਕੀਤੀਆਂ ਗੁਰੂ ਸਾਹਿਬ ਨੇ। ਸਿੱਧ ਪੁੱਛਦੇ ਨੇ ਤੁਸੀਂ ਉਦਾਸੀ ਕਿਉਂ ਬਣੇ, ਤੁਸੀਂ ਇਹ ਕਦੀ ਕਿਸੇ ਪਾਸੇ ਕਦੀ ਕਿਸੇ ਪਾਸੇ ਕਿਉਂ ਜਾਂਦੇ ਹੋ? ਤੇ ਸਤਿਗੁਰੂ ਨੇ ਬੜਾ ਸੋਹਣਾ ਬਚਨ ਕੀਤਾ, ਕਹਿੰਦੇ ਗੁਰਮੁਖ ਖੋਜਤ ਭਏ ਉਦਾਸੀ। ਕਹਿੰਦੇ ਮੈਂ ਗੁਰਮੁਖਾਂ ਨੂੰ ਲੱਭਦਾ ਫਿਰਨਾ। ਸਵਾਲ ਉੱਠਦਾ ਜੀ, ਗੁਰਮੁਖਾਂ ਨੂੰ ਲੱਭ ਕੇ ਤੁਸੀਂ ਕੀ ਕਰਨਾ? ਤੁਸੀਂ ਤੇ ਖੁਦ ਵਾਹਿਗੁਰੂ ਦਾ ਸਰੂਪ ਹੋ, ਤੁਸੀਂ ਤੇ ਆਪ ਗੁਰੂ ਹੋ, ਤੇ ਗੁਰਮੁਖ ਤੇ ਗੁਰੂ ਤੋਂ ਛੋਟਾ ਹੁੰਦਾ, ਗੁਰਮੁਖ ਨੂੰ ਤੇ ਗੁਰੂ ਬਣਾਉਂਦਾ। ਮਹਾਰਾਜ ਤੁਸੀਂ ਗੁਰਮੁਖ ਕਿਉਂ ਲੱਭਦੇ ਫਿਰਦੇ ਹੋ? ਕਹਿਣ ਲੱਗੇ ਮੈਨੂੰ ਇੱਕ ਟੀਮ ਚਾਹੀਦੀ ਹੈ, ਮੈਨੂੰ ਮੇਰਾ ਕੰਮ ਕਰਨ ਵਾਲੇ ਕਾਮੇ ਚਾਹੀਦੇ। ਜਿਵੇਂ ਇੱਕ ਮੈਨੇਜਰ ਆਪਣੇ ਦਫ਼ਤਰ ਵਿਚ ਬੈਠਾ ਹੈ, ਉਹਦੀ ਕੁਰਸੀ ਤਾਂ ਹੀ ਸੋਭਦੀ ਹੈ ਉਹਦੀ ਟੀਮ ਹੋਵੇ, ਤੇ ਕੱਲਾ ਬੈਠਾ ਰਹੇ ਕੁਰਸੀ ਤੇ, ਨਾ ਕੋਈ ਪੁੱਛੇ ਨਾ ਕੋਈ ਆਏ, ਤੇ ਉਹਦਾ ਕੀ ਅਰਥ ਹੈ? ਸਿੱਖ ਕੌਣ, ਕਿਹਨੂੰ ਚੁਣਿਆ ਗੁਰੂ ਨੇ? ਗੁਰੂ ਨੇ ਆਪਣੇ ਗੁਰਮੁਖਾਂ ਨੂੰ ਬਣਾਇਆ, ਘੜਿਆ, ਸਵਾਰਿਆ ਤੇ ਘੜਿਆ ਵੀ ਉਹਨਾਂ ਨੂੰ, ਪਹਿਲਾਂ ਚੁਣਿਆ ਵੀ ਇਹ ਘੜ ਕੇ ਮੈਨੂੰ ਕੰਮ ਦੇ ਸਕਦੇ ਆ, ਐਵੇਂ ਨਹੀਂ ਸੁਸਤ ਜਾਏ ਡਿੱਗੇ ਟੱਠੇ ਜਾਏ ਜਿਨ੍ਹਾਂ ਨੂੰ ਕੋਈ ਪਤਾ ਹੀ ਨਹੀਂ ਲੱਗਦਾ ਕੀ ਕਰਨਾ ਕੀ ਨਹੀਂ, ਉਹ ਨਹੀਂ। ਗਿਆਨੀ ਸੋ ਜੋ ਚੇਤਨ ਹੋਏ, ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ, ਉਹ ਚੇਤਨ ਸਾਵਧਾਨ। ਗੁਰੂ ਸਾਹਿਬ ਕਹਿੰਦੇ ਚੜ੍ਹਦੀ ਕਲਾ, ਮੇਰਾ ਖਾਲਸਾ ਚੜ੍ਹਦੀ ਕਲਾ ਵਿਚ ਰਹੇਗਾ ਇਕਦਮ ਤਿਆਰ ਬਰ ਤਿਆਰ। ਕਿੰਨੇ ਸ਼ਬਦ ਨੇ, ਤਿਆਰ ਬਰ ਤਿਆਰ। ਇਸ ਤਰ੍ਹਾਂ ਦਾ ਸਿੱਖ ਬਣਾਇਆ ਸੀ ਸਤਿਗੁਰੂ ਨੇ, ਉਹਨੂੰ ਚੁਣਿਆ। ਤੇ ਹਜ਼ੂਰ ਇੱਥੇ ਕਹਿੰਦੇ ਪ੍ਰਿਆ ਕੀ ਚੇਰੀ ਕਾਂਡੀਐ, ਉਹਨੂੰ ਗੁਰੂ ਨੇ ਕਾਂਡੀਐ ਚੁਣ ਲਿਆ ਲਾਲੀ, ਕਿਉਂਕਿ ਉਹ ਰੰਗੀ ਹੋਈ ਹੈ ਗੁਰੂ ਦੇ ਪਿਆਰ ਵਿਚ। ਮਨ ਨਾਉ, ਉਹਨੇ ਹੁਕਮ ਮੰਨਿਆ, ਗੁਰੂ ਦੇ ਹੁਕਮ ਵਿਚ ਤੁਰੀ, ਨਾਮ ਜਪਿਆ, ਨਿਤ ਨੇਮ ਕੀਤਾ, ਸਤਿਗੁਰੂ ਦੇ ਹੁਕਮ ਵਿਚ ਤੁਰਿਆ ਉਹ ਜੀਵਨ ਵਾਲਾ ਗੁਰਮੁਖ। ਗੁਰੂ ਸਾਹਿਬ ਉਨ੍ਹਾਂ ਨੂੰ ਲੱਭਦੇ ਆ ਤੇ ਆਪ ਮਿਲਾ ਲੈਂਦੇ, ਪਹਿਲਾਂ ਉਨ੍ਹਾਂ ਨੂੰ ਆਪਣਾ ਦਰਸ਼ਨ ਦਿੰਦੇ ਨੇ, ਫਿਰ ਆਪਣਾ ਸਿਰ ਤੇ ਉਨ੍ਹਾਂ ਦੇ ਸਿਰ ਤੇ ਹੱਥ ਰੱਖਦੇ ਨੇ, ਫਿਰ ਉਨ੍ਹਾਂ ਨੂੰ ਗੁਰਮੁਖ ਬਣਾ ਕੇ ਉਨ੍ਹਾਂ ਨੂੰ ਕੰਮ ਸਮਝਾ ਦਿੰਦੇ, ਭਾਈ ਆਹ ਤੁਹਾਡੀ ਡਿਊਟੀ, ਆਹ ਤੁਸੀਂ ਕੰਮ ਕਰਨਾ। ਹਜ਼ੂਰ ਕਹਿੰਦੇ ਸਾਚੀ ਪ੍ਰੀਤ ਨਾ ਟੁੱਟਾਈ, ਸਾਚੇ ਮੇਹਰ ਮਿਲਾਓ। ਜਿਨ੍ਹਾਂ ਨੂੰ ਉਹਨੇ ਚੁਣ ਲਿਆ ਨਾ, ਇਕ ਵਾਰੀ ਆਪਣਾ ਪੱਲਾ ਫੜਾ ਦਿੱਤਾ, ਉਨ੍ਹਾਂ ਦੀ ਪੀੜੀ ਗੰਢ ਮਾਰ ਦਿੱਤੀ ਪ੍ਰੀਤ ਦੀ ਅੰਦਰ, ਪ੍ਰੀਤ ਲੱਗ ਗਈ ਬੜੀ ਗਹਿਰੀ, ਬੜੀ ਡੂੰਘੀ। ਕਈ ਵਾਰੀ ਤੇ ਇਹ ਵੀ ਹੋ ਜਾਂਦਾ ਜੇ ਉਨ੍ਹਾਂ ਦਾ ਮਨ, ਕਿਉਂਕਿ ਸਰੀਰ ਜੋ ਹੋਇਆ, ਜੇ ਐਸੇ ਗੁਰਮੁਖਾਂ ਦੇ ਜੀਵਨ ਵਿਚ ਕਿਤੇ ਮਨ ਵਿਚ ਆ ਵੀ ਜਾਏ ਨਾ ਵੀ ਚਲੋ ਛੱਡੋ ਪਰਾਂ, ਚਾਰ ਦਿਨ ਦੁਨੀਆਂ ਵਿਚ ਨੱਚ ਟੱਪਾਈਏ, ਛੱਡ ਦਈਏ ਇਹਨੂੰ, ਤੇ ਸਤਿਗੁਰੂ ਕਹਿੰਦੇ ਪ੍ਰੀਤ ਗੁਰੂ ਨੇ ਖਿੱਚ ਕੇ ਆਪਣੇ ਨਾਲ ਲਾ ਲਿਆ, ਛੱਡਦਾ ਨਹੀਂ ਗੁਰੂ ਉਨ੍ਹਾਂ ਨੂੰ। ਕਈ ਚਲੇ ਵੀ ਜਾਂਦੇ ਨੇ ਫਿਰ ਉਥੇ ਬਹੁਤਾ ਦੁੱਖ ਆਉਂਦਾ ਹੈ, ਤੇ ਉਹ ਦੁੱਖ ਤੋਂ ਦੁੱਖ ਤਾਂ ਆਉਂਦਾ ਵੀ ਵਾਪਸ ਆ ਜਾ। ਇਸ ਲਈ ਮੂੰਹ ਲਾਲਣ ਸਿਓ ਪ੍ਰੀਤ ਬਣੀ, ਤੋਰੀ ਨਾ ਟੂਟੈ ਛੋਰੀ ਨਾ ਛੂਟੈ, ਐਸੀ ਮਾਧੋ ਖਿੰਚ ਤਣੀ। ਸਾਹਿਬ ਕਹਿੰਦੇ ਸਾਚੀ ਪ੍ਰੀਤ ਨਾ ਟੁੱਟਈ, ਉਨ੍ਹਾਂ ਦੀ ਪ੍ਰੀਤ ਦੀ ਗੰਢ ਪੱਕੀ ਪੈ ਗਈ ਵਾਹਿਗੁਰੂ ਦੇ ਚਰਨਾਂ ਨਾਲ। ਸਾਚੇ ਸੱਚੇ ਵਾਹਿਗੁਰੂ ਨੇ ਮੇਲ ਮਿਲਾਓ, ਉਸ ਪ੍ਰੀਤ ਦੇ ਰਾਹੀਂ ਉਨ੍ਹਾਂ ਨੂੰ ਆਪਣੇ ਨਾਲ ਮਿਲਾਇਆ। ਸ਼ਬਦ ਰਤੀ ਮਨ ਵੇਦਿਆ, ਵੇਦਿਆ ਸ਼ਬਦ ਬਹੁਤ ਪਿਆਰਾ ਹੈ। ਵੇਦਿਆ ਦਾ ਅਰਥ ਬਿੰਨਿਆ, ਜਿਵੇਂ ਕਿਸੇ ਇਕ ਚੀਜ਼ ਦੇ ਵਿਚ ਦੂਜੀ ਚੀਜ਼ ਖੁੱਭ ਜਾਏ, ਜਿਵੇਂ ਅਸੀਂ ਕੱਪੜਾ ਸਿਉਂਦੇ ਹਾਂ ਤੇ ਸੂਈ ਖੁੱਭ ਖੁੱਭ ਕੇ ਨਿਕਲਦੀ ਕੱਪੜੇ ਵਿਚ, ਵਾਰ ਵਾਰ ਖੁੱਭਦੀ ਵਾਰ ਵਾਰ ਨਿਕਲਦੀ ਹੈ। ਕਹਿੰਦੇ ਗੁਰੂ ਕੀ ਬਾਣੀ ਉਨ੍ਹਾਂ ਨੂੰ ਵਿੰਨ ਦਿੰਦੀ ਹੈ, ਉਨ੍ਹਾਂ ਦੇ ਵਿਚ ਵੜ ਜਾਂਦੀ ਬਾਣੀ, ਉਨ੍ਹਾਂ ਵਿਚ ਸਰਾਖ ਕੱਢ ਕੱਢ ਕੇ ਨਾ ਉਨ੍ਹਾਂ ਨੂੰ ਰੱਬ ਦੇ ਚਰਨਾਂ ਨਾਲ ਸਿਉਂ ਦਿੰਦੀ ਹੈ, ਜਿਵੇਂ ਸੂਈ ਕੱਪੜੇ ਨੂੰ ਆਪਸ ਵਿਚ ਸਿਉਂਦੀ ਹੈ। ਸ਼ਬਦ ਰਤੀ, ਐਸੀ ਜੀਵ ਇਸਤਰੀ ਗੁਰਮੁਖ ਜਨ ਵਾਹਿਗੁਰੂ ਦੇ ਨਾਮ ਵਿਚ ਗੁਰਬਾਣੀ ਵਿਚ ਉਨ੍ਹਾਂ ਦਾ ਮਨ ਰੰਗਿਆ ਗਿਆ ਤੇ ਮਨ ਵਿੰਨਿਆ ਗਿਆ। ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਹੋ ਸਦ ਬਲਿਹਾਰ ਜਾਉ, ਮੈਂ ਉਨ੍ਹਾਂ ਤੋਂ ਸਦਾ ਬਲਿਹਾਰ ਜਾਣਾ। ਗੁਰੂ ਸਾਹਿਬ ਉਨ੍ਹਾਂ ਤੇ ਬੜੇ ਖੁਸ਼ ਹੁੰਦੇ ਨੇ, ਬੜੀ ਬਖਸ਼ਿਸ਼ ਕਰਦੇ ਨੇ। ਸਾਧ ਹਨ ਰੰਡ ਨਾ ਬੈਸਈ, ਜੇ ਸਤਿਗੁਰ ਮਾਹੇ ਸਮਾਏ। ਰੰਡ ਦਾ ਅਰਥ ਹੁੰਦਾ ਰੰਡੀ, ਜਿਹਦਾ ਪਤੀ ਕੋਈ ਨਾ ਹੋਵੇ। ਐਸੀ ਫਿਰ ਜੀਵ ਇਸਤਰੀ ਐਸੇ ਗੁਰਮੁਖ ਨਾ ਉਨ੍ਹਾਂ ਰੰਡੀਆਂ ਦੇ ਉਨ੍ਹਾਂ ਮਨਮੁਖਾਂ ਦੀ ਸੰਗਤ ਨਹੀਂ ਕਰਦੇ ਪਰਤ ਕੇ, ਜਿਹੜੀਆਂ ਰੰਡੀਆਂ ਹੋ ਚੁੱਕੀਆਂ, ਜਿਹੜੀਆਂ ਵਾਹਿਗੁਰੂ ਨੂੰ ਮੰਨਦੇ, ਜਿਹੜੇ ਨਿਤਨੇਮ ਨਹੀਂ ਕਰਦੇ, ਜਿਹੜੇ ਬਾਣੀ ਤੋਂ ਟੁੱਟੇ ਹੋਏ ਨੇ, ਜਿਹੜੇ ਗੁਰਮਤ ਮਰਿਆਦਾ ਤੋਂ ਦੂਰ ਨੇ। ਸਾਧਨ ਉਹ ਗੁਰਮੁਖ ਪਿਆਰੇ ਜਿਨ੍ਹਾਂ ਨੂੰ ਖਿੱਚਿਆ ਗੁਰੂ ਨੇ ਆਪਣੇ ਵੱਲ। ਰੰਡ ਨਾ ਬੈਸਈ, ਉਹ ਰੰਡੀਆਂ ਯਾਨੀ ਕਿ ਮਨਮੁਖਾਂ ਦੇ ਕੋਲ ਨਹੀਂ ਬਹਿੰਦੇ, ਸੰਗਤ ਨਹੀਂ ਕਰਦੇ। ਜੇ ਸਤਿਗੁਰ ਮਾਹੇ ਸਮਾਏ, ਜਿਹੜੇ ਸਤਿਗੁਰੂ ਵਿਚ ਸਮਾ ਗਏ ਨੇ ਉਹ ਫਿਰ ਪਰਤ ਕੇ ਉਹ ਮਨਮੁਖ ਨਹੀਂ ਬਣਦੇ, ਇਹਦੇ ਇਹ ਵੀ ਅਰਥ ਨੇ, ਪਰਤ ਕੇ ਉਹ ਨਿਖਸਮੇ ਨਹੀਂ ਹੁੰਦੇ ਜਿਹੜੇ ਗੁਰੂ ਸ਼ਬਦ ਵਿਚ ਸਮਾ ਗਏ ਨੇ, ਇਹਦਾ ਇਹ ਵੀ ਅਰਥ ਹੈ ਕਿ ਉਹ ਪਰਤ ਕੇ ਉਨ੍ਹਾਂ ਦਾ ਪਤੀ ਨਹੀਂ ਮਰਦਾ, ਉਨ੍ਹਾਂ ਦਾ ਵਾਹਿਗੁਰੂ, ਕਿਉਂਕਿ ਉਸ ਵਾਹਿਗੁਰੂ ਵਿਚ ਇਕ ਗੁਣ ਹੈ, ਉਹ ਕਿਹੜਾ ਹੈ, ਉਨ੍ਹਾਂ ਨੂੰ ਕੋਈ ਚਿੰਤਾ ਨਹੀਂ ਉਨ੍ਹਾਂ ਦਾ ਪਤੀ ਕਿਵੇਂ ਦਾ ਹੈ। ਪਿਰਰੀ ਸਾਲੂ ਨਉ ਤਨੁ, ਇਕ ਤੇ ਉਹਦੇ ਵਿਚ ਇਹ ਗੁਣ ਹੈ ਗੁਰੂ ਵਿਚ ਵਾਹਿਗੁਰੂ ਵਿਚ। ਨੌ ਤਨੋ ਦਾ ਅਰਥ ਨੌ ਦਾ ਅਰਥ ਹੈ, ਆਪਾਂ ਕਹਿੰਦੇ ਨੌ ਜਵਾਨ, ਇਕ ਹੁੰਦਾ ਜਵਾਨ, ਜਵਾਨ ਆਪਾਂ ਕਹਿ ਲੈਂਦੇ ਹਾਂ ਭਾਵੇਂ 16 ਸਾਲ ਤੋਂ ਲੈ ਕੇ ਨਾ 40-45 ਤੱਕ ਕਹਿੰਦੇ ਵੀ ਅਜੇ ਜਵਾਨ ਏ, ਭਾਵੇਂ 30 ਸਾਲ ਤੋਂ 35 ਤੋਂ ਵੀ 40 ਤੱਕ ਵੀ 45 ਤੱਕ ਵੀ ਅਗਲਾ ਕਹਿੰਦਾ ਮੈਂ ਤੇ ਅਜੇ ਜਵਾਨ ਹਾਂ, 50 ਤੱਕ ਵੀ ਲੋਕ ਕਹਿੰਦੇ ਵੀ ਮੈਂ ਜਵਾਨ ਹਾਂ ਅਜੇ, ਫਿਰ ਕਈ ਤਾਂ 70 ਤੱਕ ਵੀ ਖਿੱਚ ਜਾਂਦੇ ਕਲਪ ਕੁਲਪ ਲਾ ਕੇ, ਉਥੋਂ ਤੱਕ ਵੀ ਕਹਿੰਦੇ ਅਜੇ ਮੈਂ ਜਵਾਨ ਹਾਂ। ਪਰ ਇਕ ਹੁੰਦਾ ਨੌਜਵਾਨ, ਨੌਜਵਾਨ ਦਾ ਮਤਲਬ ਹੁੰਦਾ ਹੈ ਜਿਹੜੀ ਜਵਾਨੀ ਭਰਵੀਂ ਜਾਨੀ ਕਿ 18 ਸਾਲ ਤੋਂ ਲੈ ਕੇ ਤੇ 24-25-30 ਕੁ ਸਾਲ ਤੱਕ ਹੁੰਦੀ ਉਹਨੂੰ ਕਹਿੰਦੇ ਨੌਜਵਾਨ। ਅਗਲੇ ਤੇ ਫਿਰ ਨੌਜਵਾਨ ਨਹੀਂ, ਅਗਲੇ ਤੇ 10 ਜਵਾਨ ਹੀ ਨੇ, ਉਨ੍ਹਾਂ ਦੇ ਪੱਲੇ ਨਹੀਂ ਕੁਝ ਰਹਿੰਦਾ। ਇਸ ਕਰਕੇ ਇੱਥੇ ਕਹਿ ਰਹੇ ਨੇ ਉਹ ਵਾਹਿਗੁਰੂ ਜਿਹਦੇ ਨਾਲ ਉਹ ਜੁੜੇ ਨੇ ਉਹ ਨੌਂ ਤਨੋ, ਉਹਦਾ ਸਰੀਰ ਸਦਾ ਨਵਾਂ ਰਹਿੰਦਾ, ਉਹ ਕਦੀ ਪੁਰਾਣਾ ਨਹੀਂ ਹੁੰਦਾ, ਕਦੀ ਬੁੱਢਾ ਨਹੀਂ ਹੁੰਦਾ, ਉਹ ਸਦਾ ਖਿੜਿਆ ਹੋਇਆ। ਵਾਹਿਗੁਰੂ ਅਕਾਲ ਪੁਰਖ ਸਦਾ ਹੈ, ਉਹਦੇ ਉੱਤੇ ਕਿਸੇ ਟਾਈਮ ਦਾ ਅਸਰ ਨਹੀਂ ਵੀ 1000 ਸਾਲ ਬਾਅਦ ਬੁੱਢਾ ਹੋ ਜਾਏਗਾ ਕਿ ਦੰਦ ਡਿੱਗ ਪੈਣਗੇ ਕਿ ਫਿਰ ਉਹਨੂੰ ਕਲਫ ਲਿਆਉਣੀ ਪਏਗੀ। ਰੱਬ ਨੂੰ ਨਹੀਂ ਕਲਫ ਲਿਆਉਣੀ ਪੈਂਦੀ, ਜਿਹੜੇ ਰੱਬ ਨਾਲ ਜੁੜੇ ਨੇ ਉਹਨਾਂ ਨੂੰ ਵੀ ਨਹੀਂ ਲਿਆਉਣੀ ਪੈਂਦੀ, ਕਿਉਂਕਿ ਉਹਨਾਂ ਤੇ ਸਦਾ ਜਵਾਨੀ ਰਹਿੰਦੀ। ਸਾਹਿਬ ਕਹਿੰਦੇ ਪਿਰ ਰੀ ਸਾਲੂ, ਇੱਕ ਉਹਦਾ ਹੋਰ ਗੁਣ ਕਹਿੰਦੇ ਰਸ ਹੈ ਉਹਦੇ ਕੋਲ, ਜਿਹੜੇ ਉਹਦੇ ਨਾਲ ਜੁੜੇ ਰਸ ਉਹਨਾਂ ਦੇ ਵਿਚੋਂ ਡੁੱਲਣ ਲੱਗ ਪਿਆ, ਫਿਰ ਉਹਨਾਂ ਨੂੰ ਆ ਦੂਜੇ ਰਸ ਜਿਹੜੇ ਨੇ ਖਿੱਚ ਹੀ ਨਹੀਂ ਸਕਦੇ। ਇਹ ਨਹੀਂ ਵੀ ਧਰਮ ਇੱਕ ਕੋਈ ਸੁੱਕਾ ਜਾਂ ਰਸਤਾ ਹੈ ਇਹਦੇ ਤੇ ਕੋਈ ਰਸ ਨਹੀਂ, ਨਹੀਂ, ਉਹਦੇ ਖੁਮਾਰੀ ਵਿਚ ਰੰਗੇ ਗਏ ਨੇ, ਮਸਤ ਹੋ ਗਈ ਉਹਨਾਂ ਦੀ ਚਾਲ, ਕਿਉਂਕਿ ਉਹਨਾਂ ਦਾ ਮਾਲਕ ਜਿਹੜਾ ਇੱਕ ਤੇ ਜਵਾਨ ਰਹਿੰਦਾ ਸਦਾ, ਇੱਕ ਰਸ ਨਾਲ ਭਰਿਆ ਹੋਇਆ, ਨਸ਼ਿਆਂ ਨਾਲ ਭਰਿਆ ਹੋਇਆ, ਨਾਚ ਨਾਲ ਭਰਿਆ ਹੋਇਆ, ਖੁਮਾਰੀ ਨਾਲ, ਤੇ ਸੱਚੋ ਉਹ ਸੱਚਾ ਹੈ, ਸਦਾ ਕਾਇਮ ਰਹਿਣ ਵਾਲਾ, ਮਰੇ ਨਾ ਜਾਏ, ਨਾ ਉਹਦੀ ਮੌਤ ਹੁੰਦੀ। ਫਿਰ ਨਿਸ਼ਚਿੰਤ ਹੋ ਗਏ, ਬਿਲਕੁਲ ਚੜ੍ਹਦੀ ਕਲਾ ਵਿਚ ਹੋ ਗਏ। ਸਾਹਿਬ ਕਹਿੰਦੇ ਨਿਤ ਰਵੈ ਸੁਹਾਗਣੀ ਸਾਚੀ ਨਦਰ ਰਜਾਏ, ਉਹ ਨਿਤ ਜਿਹੜੀਆਂ ਸੁਹਾਗਣਾਂ ਨੇ ਨਾ ਜਿਹੜੇ ਗੁਰਮੁਖ, ਉਹ ਭੋਗਦੀਆਂ ਨੇ ਉਹਦੇ ਨਾਮ, ਰਸ ਲੈਂਦੀਆਂ ਨੇ, ਆਨੰਦ ਲੈਂਦੀਆਂ ਨੇ, ਤੇ ਸੱਚੀ ਨਜ਼ਰ ਦ੍ਰਿਸ਼ਟੀ ਪਾਉਂਦਾ ਵਾਹਿਗੁਰੂ ਉਹਨਾਂ ਵਿਚ, ਤੇ ਰਜਾਏ ਸ਼ਬਦ ਜਿਹੜਾ ਹੈ ਉਹਦੇ ਹੁਕਮ ਵਿਚ ਤੁਰਨ ਲੱਗ ਪੈਂਦੇ ਨੇ, ਜਿਵੇਂ ਉਨ੍ਹਾਂ ਨੂੰ ਪਤਾ ਲੱਗ ਜਾਂਦਾ ਕੀ ਹੁਕਮ ਹੈ ਗੁਰੂ ਦਾ, ਸਮਝ ਜਾਂਦੇ ਨੇ। ਸਾਹਿਬ ਕਹਿੰਦੇ ਸਾਚ ਧੜੀ ਧਨ ਮਾਂਡੀਐ ਕਾਪੜ ਪ੍ਰੇਮ ਸਿਗਾਰ। ਗੁਰੂ ਸਾਹਿਬ ਨੂੰ ਸੰਸਾਰ ਦੀਆਂ ਚੀਜ਼ਾਂ ਦਾ ਕਿੰਨਾ ਪਤਾ ਹੋਵੇਗਾ, ਸਾਚ ਧੜੀ ਧਨ ਮਾਂਡੀਐ, ਕਹਿੰਦੇ ਨੇ ਦੁਨੀਆਂ ਦੀਆਂ ਜਿਹੜੀਆਂ ਇਸਤਰੀਆਂ ਨੇ ਨਾ, ਪਤਨੀਆਂ ਵਹੁਟੀਆਂ, ਉਹ ਆਪਣੇ ਸਿਰ ਦੇ ਉੱਤੇ ਧੜੀ ਦਾ ਅਰਥ ਹੈ ਛੋਟੀਆਂ ਛੋਟੀਆਂ ਮੇਢੀਆਂ ਕਰਨੀਆਂ। ਕਈ ਵਾਰੀ ਬਾਣੀ ਪੜ੍ਹੀ ਦੀ ਲੋਕ ਕਹਿੰਦੇ ਵੀ ਧਰਮੀ ਬੰਦਿਆਂ ਨੂੰ ਦੁਨੀਆਂ ਦਾ ਪਤਾ ਨਹੀਂ, ਨਹੀਂ, ਗੁਰੂ ਸਾਹਿਬ ਨੂੰ ਤੇ ਇਹ ਵੀ ਪਤਾ ਵੀ ਸਿਰ ਦੇ ਵਿਚ ਪੁਰਾਣੇ ਸਮੇਂ ਵਿਚ, ਹੁਣ ਤੇ ਨਹੀਂ, ਪੁਰਾਣੇ ਸਮੇਂ ਦੇ ਵਿਚ ਆਮ ਤੌਰ ਤੇ ਇਕ ਗੁੱਤ ਕਰਦੀ ਬੀਬੀ, ਪਰ ਪੁਰਾਣੇ ਸਮੇਂ ਵਿਚ ਨਾ ਤੁਸੀਂ ਅੱਜ ਵੀ ਛੋਟੇ ਬੱਚਿਆਂ ਦੀ ਵੇਖੋਗੇ ਛੋਟੀਆਂ ਛੋਟੀਆਂ ਮੇਢੀਆਂ ਕਰਦੇ, ਉਹਨੂੰ ਕਹਿੰਦੇ ਨੇ ਧੜੀ ਧਨ ਮਾਂਡੀਐ, ਛੋਟੀਆਂ ਛੋਟੀਆਂ ਗੁੱਤਾਂ ਕਰਕੇ 5-5, 7-7। ਅੱਜ ਵੀ ਤੁਸੀਂ ਰਾਜਸਥਾਨ ਦੀਆਂ ਬੀਬੀਆਂ ਨੂੰ ਵੇਖੋਗੇ, ਉਹ ਸਿਰ ਦੇ ਵਿਚ 10-10, 15-15 ਛੋਟੀਆਂ ਛੋਟੀਆਂ ਮੇਢੀਆਂ ਜਿਹੀਆਂ ਗੁੱਤਾਂ ਜਿਹੀਆਂ ਕਰਕੇ ਉਹਨੂੰ ਇਕੱਠੀਆਂ ਕਰ ਦਿੰਦੀਆਂ ਨੇ। ਉਹਨੂੰ ਗੁਰੂ ਸਾਹਿਬ ਕਹਿ ਰਹੇ ਨੇ ਇਹ ਉਦੋਂ ਸਮਾਂ ਸੀ, ਚਲੋ ਉਹਨਾਂ ਨਾਲੋਂ ਚੰਗਾ ਸੀ ਕਿਉਂਕਿ ਚਲੋ 10-12 ਗੁੱਤਾਂ ਕਰਦੀਆਂ, ਹੁਣ ਤੇ ਇੱਕ ਵੀ ਨਹੀਂ ਕਰਦੀਆਂ। ਜਦੋਂ ਘਰ ਜਾਣਾ ਉਦੋਂ ਭਾਵੇਂ ਬੰਨ ਲੈਣ, ਜਦੋਂ ਬਾਜ਼ਾਰ ਜਾਣਾ ਕਹਿੰਦੇ ਸਾਰੇ ਖੋਲ ਦਿਓ, ਇੱਕ ਵੀ ਨਹੀਂ ਕਰਨੀ। ਇੱਥੇ ਕਹਿ ਰਹੇ ਨੇ ਉਨ੍ਹਾਂ ਨੇ ਕਹਿੰਦੇ ਸਾਚ ਧੜੀ ਧਨ ਮਾਂਡੀਐ, ਜਿਹੜੀ ਸੰਸਾਰਿਕ ਇਸਤਰੀ ਏ ਨਾ ਉਹ ਆਪਣੇ ਵਾਲਾਂ ਨੂੰ ਮੇਢੀਆਂ ਕਰਕੇ ਸ਼ਿੰਗਾਰਦੀ ਏ, ਪਰ ਗੁਰਮੁਖ ਨੇ ਕਾਹਦੀਆਂ ਮੇਢੀਆਂ ਕੀਤੀਆਂ ਨੇ, ਕਹਿੰਦੇ ਸਾਚ ਸੱਚੇ ਨਾਮ ਦੀਆਂ ਮੇਢੀਆਂ ਦਾ ਸ਼ਿੰਗਾਰ ਕੀਤਾ ਉਹਨੇ। ਕਿਵੇਂ ਖੁਸ਼ ਕੀਤਾ ਉਸ ਪਤੀ ਨੂੰ, ਉਹਨੇ ਨਾਮ ਜਪਿਆ, ਉਹਨੇ ਸੱਚ ਬੋਲਿਆ, ਸੱਚ ਤੇ ਧਾਰਨ ਕੀਤਾ। ਕੱਪੜੇ ਕਿਹੜੇ ਪਾਏ ਨੇ, ਕਹਿੰਦੇ ਕਾਪੜ ਪ੍ਰੇਮ, ਪ੍ਰੇਮ ਦੇ ਉਹਨੇ ਕੱਪੜੇ ਪਾਏ ਹੋਏ ਨੇ, ਉਹਨੇ ਪ੍ਰੇਮ ਦੇ ਵਸਤਰ ਤੇ ਸ਼ਿੰਗਾਰ ਕੀਤਾ। ਕਹਿੰਦੇ ਚੰਦਨ ਚੀਤ ਵਸਾਇਆ, ਚੰਦਨ ਜਿਹੜਾ ਪੁਰਾਣੀਆਂ ਸੁਗੰਧੀਆਂ ਜਾਂ ਸੈਂਟ ਲਾਉਣੇ, ਕਹਿੰਦੇ ਉਹਨੇ ਆਪਣੇ ਚਿੱਤ ਵਿਚ ਆਪਣੇ ਚੇਤੇ ਵਿਚ ਸਦਾ ਵਾਹਿਗੁਰੂ ਦੀ ਯਾਦ ਨੂੰ, ਨਾਮ ਨੂੰ ਟਿਕਾਇਆ ਹੋਇਆ, ਇਹ ਉਹਦਾ ਚੰਦਨ ਹੈ। ਤੇ ਕਹਿੰਦੇ ਮੰਦਰ ਦਸਵਾਂ ਦੁਆਰ, ਮੰਦਰ ਉਹਨੇ ਕਾਹਦਾ ਬਣਾਇਆ, ਆਪਣੇ ਪਤੀ ਨੂੰ ਮਿਲਣ ਵਾਸਤੇ, ਕਮਰਾ ਕਿਹੜਾ ਉਹਦਾ, ਕਿਹੜੀ ਥਾਂ ਤੇ ਸੇਜ ਵਿਛੀ, ਕਿਹੜੀ ਥਾਂ ਤੇ ਮਿਲਾਪ ਏ ਉਹਦਾ। ਸਾਹਿਬ ਕਹਿੰਦੇ ਦਸਵਾਂ ਦੁਆਰ, ਦਸਵਾਂ ਦੁਆਰ ਕਿਹੜਾ ਹੈ, ਦਸਵਾਂ ਦੁਆਰ ਹੁੰਦਾ ਮਨੁੱਖ ਦੀ ਸੁਰਤ, ਧਿਆਨ, ਜਿਵੇਂ ਸਾਡਾ ਧਿਆਨ ਵਿਚੋਂ ਵਿਚੋਂ ਜਾਂਦਾ ਕਦੀ ਕਿਤੇ, ਦਸਵਾਂ ਦੁਆਰ ਕਿੱਥੇ ਹੁੰਦਾ? ਬੜੇ ਗੁਰਮੁਖਾਂ ਨੇ, ਕਈਆਂ ਨੇ ਕਿਹਾ ਇੱਥੇ ਹੁੰਦਾ, ਕੋਈ ਕਹਿੰਦਾ ਮੱਥੇ ਵਿਚ, ਕੋਈ ਕਿਤੇ। ਇਹ ਸਾਧ ਸੰਗਤ ਜੀ ਹੁੰਦਾ ਤੇ ਮੱਥੇ ਵਿਚ ਹੀ ਇਹਦਾ ਸੈਂਟਰ, ਪਰ ਐਵੇਂ ਉਥੇ ਜ਼ੋਰ ਲਾ ਲਾ ਕੇ ਨਾਮ ਜਪਣਾ ਚੰਗਾ ਨਹੀਂ ਹੁੰਦਾ। ਸਹਿਜ ਸੁਭਾਅ ਗੁਰੂ ਸਾਹਿਬ ਨੇ ਕਿਹਾ ਤੂੰ ਸਿਰਫ ਨਾਮ ਜਪ, ਅਜੇ ਤੇਰਾ ਦਸਵਾਂ ਦੁਆਰਾ ਜਿਹੜਾ ਨਾ, ਉਹ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਸਾਰੇ ਥਾਵਾਂ ਤੇ ਰਹਿੰਦਾ ਧਿਆਨ। ਧਿਆਨ ਦਾ ਮਤਲਬ ਜਿਹੜੇ ਨੌ ਦੁਆਰੇ ਨੇ ਉਹਨਾਂ ਨਾਲ ਸੰਸਾਰ ਨਾਲ ਜੁੜੀਦਾ, ਬਾਹਰ ਅੱਖਾਂ ਨੱਕ ਆਦਿਕ ਹੋਰ ਬੜਾ, ਪਰ ਜਦੋਂ ਵਾਹਿਗੁਰੂ ਨਾਲ ਜੁੜਨਾ ਉਦੋਂ ਦਸਵਾਂ ਦੁਆਰਾ ਗੁਪਤ ਅੰਦਰ ਲੁਕਿਆ ਹੋਇਆ, ਉਹ ਸਾਡਾ ਧਿਆਨ ਹੈ। ਕਿੱਥੇ ਰਹਿੰਦਾ ਮਨ, ਕਿੱਥੇ ਰਹਿੰਦਾ ਧਿਆਨ, ਕਿੱਥੇ ਦਸਵਾਂ ਦੁਆਰਾ, ਕਿੱਥੇ? ਸਾਰੇ ਸਰੀਰ ਵਿਚ ਰਹਿੰਦਾ। ਕਈ ਕਹਿੰਦੇ ਸਿਰੇ ਚ ਹੁੰਦਾ ਇਕੱਲਾ, ਸਿਰੇ ਚ ਉਹਦਾ ਸੈਂਟਰ ਹੈ ਜ਼ਰੂਰ ਮੰਨਦੇ ਆ, ਪਰ ਉਹ ਤੇ ਸਾਰੇ ਥਾਵਾਂ ਦੇ। ਤੁਸੀਂ ਕਿਸੇ ਬੰਦੇ ਦੇ ਪੈਰ ਵਿਚ ਸੂਈ ਚਬੋ ਕੇ ਵੇਖੋ, ਭੱਜ ਕੇ ਉਥੇ ਫੜੇਗਾ ਵੀ ਇੱਥੇ ਦਰਦ ਹੋਈ, ਕਿੰਨੇ ਦੱਸਿਆ? ਉਸ ਧਿਆਨ ਨੇ ਦੱਸਿਆ, ਸੁਰਤ ਨੇ ਦੱਸਿਆ। ਪਰ ਜਿਉਂ ਜਿਉਂ ਗੁਰਸਿੱਖ ਨਾਮ ਦਾ ਅਭਿਆਸ ਕਰਦਾ ਨਾ, ਤੇ ਉਹ ਜਿਹੜਾ ਧਿਆਨ ਹੈ ਸਰੀਰ ਵਿਚੋਂ ਖਿੱਚਿਆ ਜਾ ਕੇ ਆਪਣੇ ਸੈਂਟਰ ਤੇ ਗੂੜਾ ਆਉਣਾ ਸ਼ੁਰੂ ਹੋ ਜਾਂਦਾ, ਇਕੱਠਾ ਹੋ ਜਾਂਦਾ ਇੱਕ ਥਾਂ ਤੇ। ਜਦੋਂ ਆਪਣੇ ਸੈਂਟਰ ਵਿਚ ਆ ਜਾਂਦਾ ਨਾ, ਤੇ ਉਥੇ ਰਸ ਬਣਨਾ ਸ਼ੁਰੂ ਹੋ ਜਾਂਦਾ। ਤੈ ਅਨੇਕ ਰੂਪ ਨਾਉ ਨਵ ਨਿਧ, ਤਿਸ ਦਾ ਅੰਤ ਨਾ ਜਾਈ ਪਾਇਆ। ਉਥੇ ਬੜੇ ਬੇਅੰਤ ਅਖਾੜੇ ਨੇ ਉਹਦੇ ਵਿਚ। ਉਸ ਥਾਂ ਤੇ ਗੁਰਮੁਖ ਨੇ ਆਪਣਾ ਮੰਦਰ ਘਰ ਬਣਾਇਆ ਜਿੱਥੇ ਵਾਹਿਗੁਰੂ ਦਾ ਮਿਲਾਪ ਉਹ ਹਾਸਲ ਕਰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਉਸ ਮਕਾਨ ਦੇ ਵਿਚ ਦੀਵਾ ਵੀ ਬਾਲਿਆ ਹੋਵੇਗਾ। ਸਾਰੀਆਂ ਚੀਜ਼ਾਂ ਨੇ, ਸਾਰੇ ਇਸ਼ਾਰੇ ਕਰ ਰਹੇ ਨੇ ਉਸ ਕਮਰੇ ਦੇ ਜਿਹਦੇ ਵਿਚ ਸੇਜ ਵਿਛੀ ਏ। ਫਿਰ ਉਥੇ ਦੀਵਾ ਇਕ ਜਗਾਇਆ ਕਾਹਦਾ? ਕਹਿੰਦੇ ਸੰਸਾਰਕ ਦੀਵਾ ਨਹੀਂ। ਹਜ਼ੂਰ ਕਹਿੰਦੇ ਦੀਪਕ ਸ਼ਬਦ ਵਿਗਾਸਿਆ, ਗੁਰੂ ਕੇ ਸ਼ਬਦ ਦੀ ਆਵਾਜ਼, ਗੁਰੂ ਕੇ ਸ਼ਬਦ ਦਾ ਅਭਿਆਸ ਇਹ ਦੀਵਾ ਹੈ। ਵਾਹਿਗੁਰੂ ਨੂੰ ਮਿਲਣ ਵਾਸਤੇ ਚਾਨਣ ਕੀਤਾ ਤੇ ਹਾਰ ਕਾਹਦਾ ਪਾਇਆ? ਕਹਿੰਦੇ ਰਾਮ ਨਾਮ ਉਰ ਹਾਰ, ਉਰ ਦੇ ਅਰਥ ਨੇ ਹਿਰਦਾ। ਉਹਨੇ ਵਾਹਿਗੁਰੂ ਦੇ ਨਾਮ ਦਾ ਹਾਰ ਆਪਣੇ ਸਰੀਰ ਤੇ ਹਿਰਦੇ ਤੇ ਪਾਇਆ ਹੈ। ਕਹਿੰਦੇ ਨਾਰੀ ਅੰਦਰ ਸੋਹਣੀ, ਉਹ ਜਿਹੜੀ ਨਾਰੀ, ਉਹ ਜੀਵ ਇਸਤਰੀ ਹੈ ਨਾ, ਗੁਰਮੁਖ ਅੰਦਰੋਂ ਬੜਾ ਸੋਹਣਾ, ਉਹਦੇ ਅੰਦਰ ਬੜੇ ਸੋਹਣੀਆਂ ਸੁਗੰਧੀਆਂ ਗੁਣ ਨੇ ਉਹਦੇ ਵਿਚ। ਪਰ ਉਪਕਾਰੀ ਹੈ, ਦਿਆਲੂ ਹੈ, ਦੂਜੇ ਦਾ ਭਲਾ ਲੋਚਦਾ ਹੈ, ਔਰ ਸਦਾ ਚੇਤਨ ਸਾਵਧਾਨ ਹੈ, ਅੰਦਰੋਂ ਸੋਹਣਾ ਹੈ। ਮਸਤਕ ਮਣੀ ਪਿਆਰ, ਤੇ ਮੱਥੇ ਦੇ ਉੱਤੇ ਟਿੱਕਾ ਕਾਹਦਾ ਲਾਇਆ? ਗੁਰੂ ਸਾਹਿਬ ਕਹਿੰਦੇ ਉਹਨੇ ਵਾਹਿਗੁਰੂ ਦੇ ਪਿਆਰ ਦਾ ਟਿੱਕਾ ਮੱਥੇ ਦੇ ਉੱਤੇ ਮਣੀ ਰੂਪ ਚਮਕਦਾ ਹੈ। ਮਸਤਕ ਉਹਦਾ ਵਾਹਿਗੁਰੂ ਦੇ ਪਿਆਰ ਵਿਚ ਚਮਕਦਾ ਹੈ। ਸਾਹਿਬ ਕਹਿੰਦੇ ਸੋਭਾ ਸੁਰਤ ਸੁਹਾਵਣੀ, ਸਾਚਾ ਪ੍ਰੇਮ ਅਪਾਰ। ਉਹ ਵਾਹਿਗੁਰੂ ਦੀ ਸੋਭਾ ਕਰਦਾ ਰਹਿੰਦਾ ਆਪਣੀ ਸੁਰਤ ਦੇ ਵਿਚ, ਤੇ ਇਹ ਉਹਦਾ ਸੁਹਾਵਣਾ ਵਿਹੜਾ ਹੈ। ਸੁਹਾਵਣਾ ਘਰ ਜਿੱਥੇ ਫੁੱਲ ਖਿੜੇ ਹੋਏ ਨੇ, ਠੰਡੀ ਹਵਾ ਚੱਲਦੀ ਏ, ਉਹਦੀ ਸੁਰਤ ਵਿਚ ਸਦਾ ਹੀ ਵਾਹਿਗੁਰੂ ਦੀ ਸ਼ੋਭਾ ਉਸਤਤ ਹੋ ਰਹੀ ਏ। ਇਹ ਸੁਹਾਵਣਾ ਪਾਣੇ ਸਾਚੇ ਪ੍ਰੇਮ ਅਪਾਰ, ਤੇ ਵਾਹਿਗੁਰੂ ਦੇ ਪਾਰ ਰਹਿਤ ਬੇਅੰਤ ਪ੍ਰੇਮ ਦੇ ਵਿਚ ਰੰਗਿਆ ਹੋਇਆ। ਇਕ ਉਹਦਾ ਗੁਣ ਹੋਰ ਦੱਸਦੇ ਨੇ ਉਸ ਗੁਰਮੁਖ ਦਾ, ਕਹਿੰਦੇ ਬਿਨ ਪੇਰ ਪੁਰਖ ਨ ਜਾਣੀ, ਸਾਚੇ ਗੁਰ ਕਹਿ ਹੇਤ ਪਿਆਰ। ਇਹ ਬੜਾ ਵੱਡਾ ਗੁਣ ਏ, ਕਹਿੰਦੇ ਨੇ ਆਪਣੇ ਵਾਹਿਗੁਰੂ ਤੋਂ ਬਿਨਾਂ ਕਿਸੇ ਨੂੰ ਜਾਣਨਾ ਨਾ। ਜਾਣਨਾ ਨਾ ਦਾ ਮਤਲਬ ਹੋਰ ਕਿਸੇ ਤੋਂ ਕੁਝ ਮੰਗਣਾ ਹੀ ਨਹੀਂ, ਸਿਰਫ ਵਾਹਿਗੁਰੂ ਤੋਂ ਮੰਗਣਾ, ਇਕੋ ਤੋਂ ਮੰਗਣਾ। ਇਹ ਉਹਦਾ ਬੜਾ ਵੱਡਾ ਨਿਯਮ ਏ, ਤੇ ਉਹਨੂੰ ਛੱਡ ਕੇ ਹੋਰ ਕਿਸੇ ਦੀ ਖੁਸ਼ਾਮਦ ਕਰਨ ਲੱਗ ਪਿਆ। ਭਗਤ ਹੋਵੇ ਰੱਬ ਦਾ, ਗੱਲ ਕਰੇ ਗੁਰੂ ਦੇ ਵਿਸ਼ਵਾਸ ਦੀ, ਤੇ ਸਾਰਾ ਦਿਨ ਭਿਖਾਰੀ ਬਣ ਕੇ ਸੰਸਾਰੀਆਂ ਅੱਗੇ ਮੰਗਦਾ ਰਹੇ। ਸਤਿਗੁਰੂ ਕਹਿੰਦੇ ਵਾਹਿਗੁਰੂ ਨੂੰ ਚੰਗਾ ਨਹੀਂ ਲੱਗਦਾ। ਤੁਸੀਂ ਕਦੀ ਸੋਚੋ, ਜਿਹੜਾ ਬੰਦਾ ਸਾਡੇ ਨਾਲ ਪਿਆਰ ਕਰਦਾ ਹੋਵੇ, ਸਾਡਾ ਸ਼ਰਧਾਲੂ ਯਕੀਨੀ ਬਣਿਆ ਹੋਵੇ, ਤੇ ਜਦੋਂ ਕੋਈ ਕੰਮ ਪਵੇ ਤੇ ਭਰੋਸਾ ਦੂਜਿਆਂ ਤੇ ਕਰੀ ਫਿਰੇ, ਹੋਰ ਕਿਤੇ ਮੰਗਦਾ ਫਿਰੇ, ਤੇ ਸਾਡਾ ਪਿਆਰ ਆਪਣੇ ਆਪ ਉਹਦੇ ਨਾਲ ਟੁੱਟ ਜਾਏਗਾ। ਇਸ ਤਰ੍ਹਾਂ ਕਹਿੰਦੇ ਉਹਨਾਂ ਵਿਚ ਇਕ ਗੁਣ ਹੈ, ਉਹ ਬਿਨ ਪਿਰ ਪੁਰਖ ਨਾ ਜਾਣੀ, ਹੋਰ ਕੋਈ ਪੁਰਖ ਜਾਣਦੀਆਂ ਨਹੀਂ। ਉਹ ਗੁਰਮੁਖ ਜਿਹੜੇ ਇਕੋ ਨਾਲ ਪ੍ਰੇਮ ਪਾਉਂਦੇ ਨੇ, ਸਾਚੇ ਗੁਰ ਕਹਿ ਪੂਰੇ ਗੁਰੂ ਦੇ ਦੁਆਰਾ ਉਹਦੇ ਰਾਹੀਂ ਹੇਤ ਪਿਆਰ, ਵਾਹਿਗੁਰੂ ਦੇ ਪਿਆਰ ਵਿਚ ਰੰਗੇ ਰਹਿੰਦੇ ਨੇ। ਨਿਸ ਅੰਧਿਆਰੀ ਸੁੱਤੀ ਏ, ਕਿਉਂ ਪਿਰ ਬਿਨ ਰਹਿਣ ਵਿਹਾਏ। ਨਿਸ ਦਾ ਅਰਥ ਰਾਤ, ਅੰਧਿਆਰੀ ਦਾ ਅਰਥ ਹਨੇਰਾ, ਸੁੱਤੀਏ ਦਾ ਅਰਥ ਸੁੱਤੀ ਹੋਈ। ਹੇ ਜੀਵ ਇਸਤਰੀ, हे मनमुख रब तो टूटे हुए तू अपनी जिंदगी दी रात विच अग्ञान विच फस के हनेरे विच सुता पिया सुत्यां तेरी उम्र लंघ दी जा रही तेनू कदी जागने ए भी किन्ना कीमती जीवन एदे नाल की करना ते तेरी जिहड़ी रहण है ना जिंदगी दी रात पता नहीं किवें गुजर रही पता नहीं किवें लंघ रही समझ नहीं आउंदी तू किवें जी रहा ए कोई जीवन थोड़ी है भला अपने मूल तो उस करते तो मुढ़ तो टुट के जिउणा इसलिए कहिंदे अंक जलो तन जालियो जिहड़े जुड़ गए ना उन्हां नूं ए लगदा है कि जेड़े वाहगुरू की याद तो खाली ने उन्हां दा हिरदा सड़िया पिया बिलकुल भुज्या पिया उन्हां दा हिरदा तपश विच अंकदार ते हिरदा ते शरीर भी उन्हां दा सड़िया होया जदों हिरदा सड़ गया ते शरीर किहड़ा हरा रहना फिर कहिंदे उन्हां दा मन भी सड़िया ते धन भी उन्हां दा धन यानी कि कारोबार भी कहदा उह भी भांबड़ी ने कख नहीं उथे रेगिस्तान बन गया जल बल जाए बलिया होया सारा कुछ उन्हां दा जीवन क्योंकि एक वाहगुरु दे प्यार तो खाली ने साहब कहिंदे धन कंत नारावीया ऐसी जीव इस्त्री ने जिन्हां ने वाहगुरु दे नाम नूं भोगिया नहीं नाम नाल जुड़े नहीं तां बिरथा जो बन जाए उन्हां दी जिंदगी उन्हां दा जोबन ए एडा कीमती जीवन इस तरह लंघ गया व्यर्थ दे विच कोई कम नहीं आया साहब कहिंदे सेजै कंत महल सूती बूझ ना पाए जीवन दी सेज उते सुती होया जीवन ए मनमुख जेड़ा है ना इनू ज्ञान कदी जागदा ही नहीं सोझी कदी आउंदी नहीं बस उसे चक्कर विच ज्यों जम्मिया सवेरे उठिया रज के खा लिया कम कर लिया गल्लां कर लिया फिर सौ गए जेड़ा कारज सी ना सिमरन करना नाम जपना उदे तो वांझे रह गए ते ओ सेज खाली रह गई इस तरह जीवन अग्ञान विच गुजर गया ऐसी कंत दी इस्त्री महेलड़ी उन्हूं ज्ञान नहीं समझ नहीं आई ते जे किते कृपा होवे किसे ते सुते पए नूं जाग पयो ते ओ जाग के की कहेगा उहदी अरदास केड़ी है साहब कहिंदे हो सुती ही पिर जागणा किस को पूछो जाए उन्हूं पता लग गया हुण ज्ञान आ गया कि जिवें जिंदगी ते एवें व्यर्थ विच लंघदी जा रही है मैं ते सुती पई मेरा ते मन दिन रात माया विच फसिया ते मेरा वाहगुरू पिर जिहड़ा मेरे शरीर विच जाग के मैनूं उड़ीकदा पिया भी कदों आएगा वापस मेरे कोल कदों मेरे नाल मिलेगा पर मैं नींद विच आ किवें जागा किस नूं पुछण जा किदे कोल पता करा साहब ने फिर जवाब दिता है कहिंदे सतगुर मेली पूरे सतगुरु ने मेल लई जदों अरदास कीती ना पूरे गुरु ग्रंथ साहब जी ने मेली ते गुरमुखां दी संगत करके भय वसी गुरु दे भय विच गुरु दे डर विच गुरु दी बख्शिश दे विच जाउण लग पई मर्यादा दे विच आ गई ओ गुरमुख जीव इस्त्री जिहड़ी ए नानक प्रेम सिखाए ते प्रेम उन्हां दा मित्र बन गया प्रेम उन्हां दा सखा बन गया इथों तक ए शब्द अगले शब्द भी साहब कहिंदे ने श्री राग महला पहला आपे गुण आपे कथा आपे सुन विचार ए जिहड़ा सारा शब्द है इहदे विच वार वार इक लफ़ज़ आएगा आपे तुसी सुनोगे हर एक लफज दे नाल आपे आ भी वो आप ही आ भी आप आ भी आप ए किहदी अवस्था है ए अवस्था उस गुरमुख दी जिहड़ा पिछों आपां जिहदी विचार कर रहे हैं जिहड़ा लीन हो गया वाहगुरू दे विच जदों अंदर बंदा उहदे जांदा ना लीन हो गया लीन होण तों बाद उहदी सारी जिंदगी बदल जांदी है उहदे सोचण दा तरीका बदल गया उहदे वेखण दा तरीका बदल गया उहदे सुणन दा तरीका बदल गया ਉਹਦਾ ਬਹਿਣਾ ਉੱਠਣਾ ਉਹਦਾ ਬੋਲਣਾ ਤੇ ਉਹਦਾ ਦਿਸਣਾ ਬਦਲ ਗਿਆ ਉਹਨੂੰ ਇੱਕ ਦ੍ਰਿਸ਼ਟੀ ਮਿਲਦੀ ਉਹਨੂੰ ਕਹਿੰਦੇ ਨੇ ਦਿਵ ਦ੍ਰਿਸ਼ਟੀ ਦਿਵ ਦ੍ਰਿਸ਼ਟੀ ਦਾ ਅਰਥ ਦੂਰ ਤੱਕ ਵੇਖ ਸਕਦਾ ਦੂਰ ਤੱਕ ਜਦੋਂ ਅੱਖ ਖੁੱਲਦੀ ਨਾ ਗਿਆਨ ਦੀ ਉਦੋਂ ਬੰਦਾ ਹੈਰਾਨ ਹੋ ਜਾਂਦਾ ਉਦੋਂ ਦੋ ਗੱਲਾਂ ਹੁੰਦੀਆਂ ਨੇ ਇੱਕ ਤੇ ਉਹ ਹੈਰਾਨ ਹੁੰਦਾ ਹੈ ਬਾਹਰ ਵੇਖ ਕੇ ਤੇ ਇੱਕ ਉਹ ਹੱਸਦਾ ਆਪਣੇ ਆਪ ਉੱਤੇ। ਹੱਸਦਾ ਕਿਉਂ? ਉਹ ਕਹਿੰਦਾ ਵੀ ਤੂੰ ਆਪ ਹੀ ਬਣਿਆ ਫਿਰਦਾ ਸੀ ਵੀ ਮੈਂ ਹੀ ਸਭ ਕੁਝ ਕਰ ਰਿਹਾ, ਤੂੰ ਤੇ ਆਈ ਕੱਖ ਨੀ। ਪਤਾ ਉਦਣ ਲੱਗਦਾ। ਇਹਦੇ ਉੱਤੇ ਬੜੀ ਸੋਹਣੀ ਕਹਾਣੀ ਕਹੀ ਹੈ। ਕਿਸੇ ਪਿੰਡ ਵਿਚ ਇਕ ਬਜੁਰਗ ਔਰਤ ਰਹਿੰਦੀ ਸੀ ਤੇ ਉਹਦੇ ਕੋਲ ਇਕ ਮੁਰਗਾ ਸੀ ਤੇ ਉਹ ਔਰਤ ਜਿਹੜੀ ਸੀ ਬਜੁਰਗ ਬੜੀ ਝਗੜਾਲੂ ਸੀ, ਕਦੀ ਕਿਸੇ ਨਾਲ ਲੜ ਪੈਣਾ ਪਿੰਡ ਵਿਚ, ਤੇ ਜਦੋਂ ਸੂਰਜ ਚੜਨਾ ਉਹਦੇ ਕੁੱਕੜ ਨੇ ਬਾਂਗ ਦੇਣੀ ਰੋਜ਼। ਇਕ ਦਿਨ ਕਿਤੇ ਪਿੰਡ ਦੇ ਲੋਕਾਂ ਨਾਲ ਬਹੁਤੀ ਝਗੜ ਗਈ, ਬਹੁਤੀ ਝਗੜੀ ਤੇ ਬਹੁਤੀ ਝਗੜ ਕੇ ਗਈ ਘਰ ਗੁੱਸੇ ਨਾਲ, ਆਪਣਾ ਮੁਰਗਾ ਕੁੱਕੜ ਫੜਿਆ ਝੋਲੇ ਵਿਚ ਪਾਇਆ, ਮੋਢੇ ਤੇ ਪਾ ਕੇ ਤੁਰੀ ਤੇ ਨਾਲੇ ਕਿਹਾ ਹੁਣ ਲੱਗੇਗਾ ਤੁਹਾਡਾ ਪਤਾ, ਨਾ ਸਵੇਰੇ ਮੇਰਾ ਮੁਰਗਾ ਬੋਲੇਗਾ ਤੇ ਨਾ ਸੂਰਜ ਚੜੇਗਾ। ਹੁਣ ਉਹਨੂੰ ਇਹ ਨੀ ਪਤਾ ਵੀ ਤੇਰੇ ਮੁਰਗੇ ਦੀ ਬਾਂਗ ਨਾਲ ਸੂਰਜ ਨਹੀਂ ਚੜਦਾ, ਸੂਰਜ ਚੜਨ ਕਰਕੇ ਮੁਰਗਾ ਬਾਗ ਦਿੰਦਾ। ਇਹ ਸਾਡੀ ਕਹਾਣੀ ਜ਼ਿੰਦਗੀ ਦੀ। ਅਸੀਂ ਸੋਚਨੇ ਆ, ਅਸੀਂ ਕੁਝ ਕਰਨੇ ਆ ਤੇ ਬਾਹਰ ਕੁਝ ਹੁੰਦਾ। ਸਤਿਗੁਰੂ ਕਹਿੰਦੇ ਜਿੱਦਣ ਗਿਆਨ ਆਉਂਦਾ ਨਾ ਅੱਖ ਖੁੱਲਦੀ, ਉਦਣ ਉਲਟ ਹੋ ਜਾਂਦਾ, ਉਦਣ ਪਤਾ ਲੱਗਦਾ ਉਹਨੇ ਹੋ ਹੀ ਜਾਣਾ ਹੈ ਤੂੰ ਕਰੇ ਨਾ ਕਰੇ। ਹਾਂ, ਜਿਹੜੀ ਤੇਰੀ ਸਾਈਡ ਏ ਡਿਊਟੀ ਤੈਨੂੰ ਗੁਰੂ ਨੇ ਦਿੱਤੀ ਉਹ ਕਰਨੇ ਦਾ ਅਰਥ ਇਹ ਨਹੀਂ ਵੀ ਸੌਂ ਜਾਣਾ, ਆਲਸ ਕਰਨਾ, ਦਲਿੱਦਰ ਕਰਨਾ। ਰੱਬ ਨੇ ਹੱਥ ਦਿੱਤੇ ਨੇ, ਬੁੱਧੀ ਦਿੱਤੀ, ਅੱਖਾਂ ਦਿੱਤੀਆਂ, ਇਹ ਵੀ ਤੇ ਉਹੀ ਕਰ ਰਿਹਾ ਨਾ। ਇਹਦੇ ਉਲਟ ਵੀ ਕਈ ਸੱਜਣ ਸੋਚ ਲੈਂਦੇ ਵੀ ਜੇ ਮੈਂ ਰੱਬ ਨੇ ਸਾਰਾ ਕੁਝ ਕਰਨਾ ਤੇ ਮੈਂ ਬਹਿ ਜਾਣਾ ਚੌਂਕੜਾ ਮਾਰ ਕੇ ਥਾਲੀ ਚ ਕੀਜ ਕੇ ਆਪਣੇ ਆਪ ਆ ਜਾਏਗੀ ਰਸੋਈ ਵਿਚੋਂ ਮੇਰੇ ਤੇ, ਅਸੀਂ ਫਿਰ ਇਹ ਵੀ ਕੰਮ ਕਰ ਲੈਂਦੇ ਹਾਂ ਵੀ ਚੀਜ਼ਾਂ ਤੁਰਨ ਲੱਗ ਪੈਣ, ਹੁਣ ਸਾਨੂੰ ਤੇ ਯਾਦ ਨਹੀਂ ਰਹਿੰਦਾ ਕੁਝ। ਇਸ ਕਰਕੇ ਇਹ ਨਹੀਂ ਆਲਸ ਨਹੀਂ ਕਰਨਾ, ਸਤਿਗੁਰੂ ਕਹਿੰਦੇ ਨੇ, ਪਰ ਹੰਕਾਰ ਵੀ ਨਹੀਂ ਕਰਨਾ ਵੀ ਮੈਂ ਕਰ ਰਿਹਾ। ਕਹਿੰਦੇ ਜਿੱਦਣ ਗਿਆਨ ਦੀ ਬਖਸ਼ਿਸ਼ ਹੋਵੇ ਨਾ ਉਦਣ ਇੱਕ ਪਤਾ ਲੱਗਦਾ ਆਪੇ ਗੁਣ, ਜਿਹੜੇ ਚੰਗੇ ਗੁਣ ਨੇ ਨਾ ਅੰਦਰ ਸਾਡੇ ਪੈਦਾ ਹੋਏ ਇਹ ਉਹਨੇ ਆਪ ਦਿੱਤੇ ਨੇ, ਸਾਡੇ ਵਿਚ ਯੋਗਤਾ ਨਹੀਂ ਸੀ, ਆਪੇ ਗੁਣ। ਤੇ ਫਿਰ ਕਿਸੇ ਕਿਸੇ ਤੇ ਬਖਸ਼ਿਸ਼ ਕਰ ਦਿੰਦਾ, ਕੀ ਕਰਦਾ ਆਪੇ ਕਥਾ, ਕਈਆਂ ਨੂੰ ਕਥਾ ਕਰਨ ਲਾ ਦਿੰਦਾ, ਕਿਸੇ ਨੂੰ ਕੀਰਤਨ, ਪਰ ਉਹਨੂੰ ਵੀ ਕਹਿ ਰਹੇ ਨੇ ਵੀ ਇਹ ਕਥਾ ਤੇਰੀ ਕੋਈ ਨਹੀਂ, ਆਪੇ ਕਥਾ ਹੈ, ਉਹ ਕਥਾ ਕਰ ਰਿਹਾ, ਸੁਣਦਾ ਵੀ ਆਪ ਏ, ਆਪੇ ਸੁਣ। ਹੁਣ ਇੱਥੇ ਕੌਣ ਰਹੇ, ਹਉਮੈ ਕਿੱਥੇ ਬਚੇਗੀ? ਹਉਮੈ ਨੂੰ ਬਚਣ ਲਈ ਥਾਂ ਹੀ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਛੱਡਦੇ ਪਏ। ਕਹਿੰਦੇ ਪਹਿਲਾਂ ਵਿਦਿਆ ਵੀ ਉਹਨੇ ਦਿੱਤੀ ਏ, ਇਹ ਪੰਕਤੀ ਸਾਡੇ ਵਾਸਤੇ ਹੈ, ਆਪੇ ਗੁਣ, ਵਿਦਿਆ ਦਾ ਗੁਣ ਵੀ ਉਹਨੇ ਦਿੱਤਾ ਹੈ ਬੋਲਣ ਦਾ, ਤੇ ਜਦੋਂ ਬੋਲਦਾ ਉਦੋਂ ਵੀ ਉਹੀ ਬੋਲਦਾ, ਤੂੰ ਨਹੀਂ ਬੋਲਦਾ, ਆਵਾਜ਼ ਉਹਦੀ ਏ। ਤੇ ਫਿਰ ਸਰੋਤਿਆਂ ਨੂੰ ਵੀ ਕਹਿ ਦਿੱਤਾ ਆਪੇ ਸੁਣ, ਸੁਣਦਾ ਵੀ ਆਪ ਹੀ ਏ, ਤੇਰੇ ਵਿਚ ਸੁਣਨ ਦੀ ਸਮਰੱਥਾ ਵੀ ਨਹੀਂ, ਆਪੇ ਸੁਣ ਵਿਚਾਰ, ਤੇ ਵਿਚਾਰ ਵੀ ਵਿਚ ਬਹਿ ਕੇ ਆਪ ਹੀ ਕਰ ਰਿਹਾ ਹੈ। ਆਪੇ ਰਤਨ ਪਰਖ ਤੂੰ, ਆਪੇ ਹੀ ਜੀਵਾਂ ਦੇ ਸਰੀਰ ਵਿਚ ਵਿਵੇਕ ਬੁੱਧੀ ਰੂਪੀ ਰਤਨ ਬਣਾ ਕੇ ਤੂੰ ਆਪ ਹੀ ਬੈਠਾ ਹੈ, ਤੇ ਗਿਆਨ ਨੂੰ ਪਰਖ ਲੈਂਦਾ, ਸੱਚ ਨੂੰ ਪਰਖ ਲੈਂਦਾ ਵੀ ਕਿਹੜੀ ਚੀਜ਼ ਚੰਗੀ ਏ ਕਿਹੜੀ ਮਾੜੀ ਹੈ। ਆਪੇ ਮੋਲ ਅਪਾਰ, ਤੇ ਆਪੇ ਹੀ ਤੇਰੇ ਮਨ ਵਿਚ ਉਨ੍ਹਾਂ ਵਿਚਾਰਾਂ ਦੀ ਵੈਲਿਊ ਵੱਧਦੀ ਏ, ਤੂੰ ਮੁੱਲ ਪਾਉਂਦਾ ਵੀ ਇਹ ਕਿੱਡੀ ਕੀਮਤੀ ਗਿਆਨ ਸੀ, ਇਹ ਵੀ ਤੂੰ ਆਪ ਹੀ। ਸਾਹਿਬ ਕਹਿੰਦੇ ਸਾਚੋ ਮਾਨ ਮਹੱਤ ਤੂੰ। ਫਿਰ ਜਦੋਂ ਵਿਦਿਆ ਬਹੁਤੀ ਹੋ ਜਾਏ, ਚੰਗੀ ਗੱਲ ਚੱਲ ਜਾਏ, ਤੇ ਅਗਲੀ ਗੱਲ ਵੀ ਗੁਰੂ ਨਾਨਕ ਸਾਹਿਬ ਨੂੰ ਪਤਾ ਵੀ ਲੋਕ ਵਾਹਵਾ ਵਾਹਵਾ ਵੀ ਕਰਦੇ ਵੀ ਗੱਲ ਬਹੁਤ ਤਕੜੀ, ਆਹ ਨਹੀਂ ਸੁਣਿਆ ਪਹਿਲਾਂ ਕਦੀ, ਗੱਲਾਂ ਤੇ ਬਹੁਤ ਹੋ ਰਹੀਆਂ ਨੇ, ਇਹ ਵੀ ਗੱਲਾਂ ਚੱਲਣਗੀਆਂ, ਕਥਾ ਤੇ ਬਹੁਤ ਹੋ ਰਹੀਆਂ, ਪਰ ਆਹ ਨਹੀਂ ਕਦੀ ਸੁਣੀ। ਉਥੇ ਸੱਚੇ ਪਾਤਸ਼ਾਹ ਕਹਿੰਦੇ ਮਾਣ ਮਿਲਣਾ ਫਿਰ, ਪਰ ਤੈਨੂੰ ਪਤਾ ਨਹੀਂ ਸਾਚੋ ਮਾਣ ਮਹੱਤ ਤੂੰ, ਇਹ ਮਾਣ ਵੀ ਉਹਨੇ ਦਿੱਤਾ, ਤੇਰਾ ਕੁਝ ਨਹੀਂ ਇਹਦੇ ਵਿਚ, ਜਾਗ ਕੇ ਰਹੀ ਜਦੋਂ ਤੂੰ ਕਹਿ ਦਿੱਤਾ ਮੇਰਾ ਤੇ ਤੂੰ ਸੌਂ ਗਿਆ, ਤੇ ਜਦੋਂ ਤੂੰ ਸੌਂ ਗਿਆ ਤੇ ਤੂੰ ਲੁੱਟਿਆ ਗਿਆ, ਤੇਰਾ ਅੰਮ੍ਰਿਤ ਖਾ ਜਾਣੀ ਤੇਰੇ ਹੰਕਾਰ ਨੇ, ਤੇ ਤੂੰ ਸੁੱਖ ਜਾਣਾ ਹੀ ਫਿਰ, ਤੂੰ ਜਾਗ ਕੇ ਰਹੀ ਸਾਚੋ ਮਾਣ, ਮਾਣ ਵੀ ਤੂੰ ਦਿੱਤਾ ਹੈ, ਮਹੱਤ ਤੂੰ, ਆਪੇ ਦੇਵਣ ਹਾਰ, ਦੇਣ ਵਾਲਾ ਵੀ ਆਪ ਏ, ਬੋਲਣ ਵਾਲਾ ਵੀ ਆਪ ਏ, ਸੁਣਨ ਵਾਲਾ ਵੀ, ਵਿਚਾਰ ਵਾਲਾ ਵੀ, ਤੇ ਪਰਖਣ ਵਾਲਾ ਵੀ, ਤੇ ਮੁੱਲ ਪਾਉਣ ਵਾਲਾ ਵੀ, ਸਾਰਾ ਕੁਝ ਆਪ ਹੀ ਹੈ। ਸਾਹਿਬ ਕਹਿੰਦੇ ਹਰ ਜੀਉ ਤੂੰ ਕਰਤਾ ਕਰਤਾਰ। ਇਹ ਮੈਂ ਮਰੀ ਜਿੱਦਣ ਤੇ ਗਿਆਨ ਜਾਗਿਆ, ਪਤਾ ਲੱਗਾ ਕਰਤਾ ਤੂੰ ਏ, ਸਾਰੇ ਕੁਝ ਦਾ ਕਰਤਾਰ ਤੂੰ ਏ। ਸਭ ਕੁਝ ਤੂੰ ਕਰ ਰਿਹਾ। ਕਹਿੰਦੇ ਜਿਉਂ ਭਾਵ ਹੈ, ਪਰ ਮੈਂ ਤੇ ਮੂਰਖ ਹੀ ਹਾਂ, ਮੈਂ ਤੇ ਕਹਿੰਦਾ ਰਿਹਾ ਮੈਂ ਕਰਦਾ। ਹੁਣ ਜਿਵੇਂ ਵੀ ਹੁੰਦਾ ਨਾ, ਜਦੋਂ ਸ਼ਬਦ ਆਏਗਾ ਨਾ ਜਿਉਂ ਭਾਵ ਹੈ, ਉਹਦੇ ਵਿਚ ਸਿੱਖ ਨੂੰ ਬਹੁਤ ਪਿਆਰੇ ਸ਼ਬਦ ਗੁਰੂ ਸਾਹਿਬ ਨੇ ਦਿੱਤੇ ਨੇ। ਕਹਿੰਦੇ ਜੇ ਮੈਂ ਕਦੀ ਨਾ ਮੰਨਾਂ, ਗੁਰੂ ਸਾਹਿਬ ਸਾਨੂੰ ਆਪ ਹੀ ਭੇਦ ਦੇ ਰਹੇ ਨੇ ਆਪਣਾ। ਇੰਨਾ ਦਿਆਲੂ ਗੁਰੂ ਹੋਰ ਕੌਣ ਹੋਏਗਾ ਜਿਹੜਾ ਆਪਣੇ ਭੇਦ ਦੱਸਦਾ? ਨਹੀਂ ਤੇ ਇਕ ਟਰੈਕਟਰ ਬਣਾਉਣ ਵਾਲਾ ਇੰਜੀਨੀਅਰ ਉਸਤਾਦ ਆਪਣੇ ਚੇਲੇ ਨੂੰ 10-10 ਸਾਲ ਜੁੱਤੀਆਂ ਸਾਫ਼ ਕਰਾਉਂਦਾ ਤੇ ਤਾਂ ਨਟ ਖੋਲਣ ਦੀ ਜਾਚ ਦੱਸਦਾ, ਭਾਵੇਂ ਥੋੜਾ ਜਿਹਾ ਕੰਮ ਹੁੰਦਾ ਇਕ ਮਿੰਟ ਦਾ, ਪਰ ਇਹ ਗੁਰੂ ਕਿੰਨਾ ਦਿਆਲੂ ਹੈ। ਕਹਿੰਦੇ ਨੇ ਆਪ ਹੀ ਦੱਸਦੇ ਪਏ ਗੁਰੂ ਗ੍ਰੰਥ ਸਾਹਿਬ ਜੀ। ਕਹਿੰਦੇ ਜਿੱਦਣ ਮੈਂ ਤੇਰੇ ਕੋਲੋਂ ਸਿੱਖਾਂ ਕਦੀ ਨਾ ਮੰਨਾਂ ਵੀ ਤੂੰ ਗਲਤ ਬੋਲਣਾ, ਤੂੰ ਗਲਤ ਕੰਮ ਕਰਨਾ, ਤੇਰੇ ਵਿਚ ਗੁਣ ਕੋਈ ਨਹੀਂ, ਤੂੰ ਨਿਤਨੇਮ ਨਹੀਂ ਕਰਦਾ, ਤੂੰ ਦਲਿੱਦਰੀ ਏ, ਤੇ ਫਿਰ ਅਰਦਾਸ ਇਸ ਤਰ੍ਹਾਂ ਕਰਿਆ ਕਰ ਕਿਹੜੀ? ਕਹਿੰਦੇ ਜਿਉਂ ਭਾਵ ਹੈ ਤਿਉਂ ਰਾਖ, ਤੂੰ ਜਿਵੇਂ ਦੇ ਹੈ ਉਵੇਂ ਦੀ ਰੱਖ ਲੈ। ਇਹ ਭੇਦ ਦਿੱਤਾ ਗੁਰੂ ਨੇ, ਜਿਉਂ ਭਾਵ ਹੈ ਤਿਉਂ ਰਾਖ ਲੈ, ਹਮ ਸਰਨ ਪ੍ਰਭ ਆਏ ਰਾਮ ਰਾਜੇ, ਹਮ ਭੂਲ ਵਿਗਾੜੇ ਦਿਨਸ ਰਾਤ ਹਰ ਲਾਜ ਰਖਾਏ। ਕਹਿੰਦੇ ਅਸੀਂ ਵਿਗਾੜਨੇ ਆ, ਗਵਾਨੇ ਆ, ਚੀਜ਼ਾਂ ਤੋੜਨੇ ਆ, ਪਰ ਹੁਣ ਕਰੀਏ ਕੀ? ਬੱਚੇ ਕਰ ਹੀ ਦਿੰਦੇ ਨੇ, ਖਿਡੌਣਾ ਤੋੜ ਹੀ ਦਿੰਦੇ ਨੇ, ਫਿਰ ਹੁਣ ਕੀ ਕਰੀਏ? ਤੂੰ ਦੱਸ ਵੀ ਕੀ ਕਰੀਏ? ਕਿਉਂਕਿ ਹਮ ਬਾਰਕ ਤੂੰ ਗੁਰ ਪਿਤਾ ਹੈ, ਦੇ ਮਤ ਸਮਝਾਏ। ਕਹਿੰਦੇ ਮਤ ਤੂੰ ਦੇਣੀ, ਤੇਰੀ ਜਿੰਮੇਵਾਰੀ ਹੈ ਸਾਨੂੰ ਸਮਝਾਉਣਾ, ਅਸੀਂ ਕੀ ਕਰੀਏ? ਗਲਤ ਕਰੀਏ ਤੇ ਤੂੰ ਸਮਝਾਇਆ ਕਰ। ਇਸ ਕਰਕੇ ਜਾਚ ਦੱਸ ਰਹੇ ਨੇ, ਜਿਉਂ ਭਾਵ ਹੈ ਤਿਉਂ ਰਾਖ, ਤੂੰ ਜਿਵੇਂ ਵੀ ਹੋ ਸਕਦਾ ਹੈ ਸਾਨੂੰ ਆਪਣੇ ਚਰਨਾਂ ਵਿਚ ਜੋੜ ਲੈ, ਹਰ ਨਾਮ ਮਿਲੈ ਆਚਾਰ। ਆਚਾਰ ਦਾ ਅਰਥ ਹੈ ਆਚਰਣ, ਆਚਰਣ ਦਾ ਅਰਥ ਹੈ ਚਰਨ। ਆਪਾਂ ਕਹਿੰਦੇ ਗੁਰੂ ਦੇ ਮਾਰਗ ਦੇ ਚਰਨ ਰੱਖੋ, ਚਰਨ ਕਿਹੜੇ ਰੱਖਣੇ ਨੇ? ਚਰਨ ਦਾ ਅਰਥ ਹੈ ਆਚਰਣ, ਕਰੈਕਟਰ, ਜੀਵਨ। ਕਹਿੰਦੇ ਨੇ ਨਾਮ ਦੀ ਦਾਤ ਦਿਓ ਤੇ ਸਾਡਾ ਆਚਰਨ, ਸਾਡਾ ਜੀਵਨ ਉੱਚਾ ਕਰ ਦਿਓ, ਇਹ ਬਖਸ਼ਿਸ਼ ਕਰ ਦਿਓ, ਰਹਾਓ। ਫਿਰ ਸਮਝਾਈ, ਕਹਿੰਦੇ ਆਪੇ ਹੀਰਾ ਨਿਰਮਲਾ, ਵਾਹਿਗੁਰੂ ਆਪ ਹੀ ਨਿਰਮਲ ਹੀਰਾ ਹੈ, ਉਹਦੇ ਵਿਚ ਕੋਈ ਮੈਲ ਨਹੀਂ। ਹੀਰਾ ਸ਼ਬਦ ਤਾਂ ਕਿਹਾ ਕਿਉਂਕਿ ਸਿਆਣੇ ਕਹਿੰਦੇ ਨੇ ਹੀਰੇ ਨੂੰ ਮੈਲਾ ਨਹੀਂ ਕੀਤਾ ਜਾ ਸਕਦਾ। ਵਾਹਿਗੁਰੂ ਦਾ ਨਾਮ ਹੀਰਾ ਹੈ, ਨਿਰਮਲ ਹੈ, ਆਪੇ ਰੰਗ ਮਜੀਠ। ਤੇ ਮਜੀਠ ਉਸ ਜੜ ਨੂੰ ਕਹਿੰਦੇ ਨੇ ਜਿਹੜੀ ਜ਼ਮੀਨ ਵਿਚੋਂ ਨਿਕਲਦੀ ਏ, ਉਹਦਾ ਰੰਗ ਬਹੁਤ ਪੱਕਾ ਚੜਦਾ ਕੱਪੜੇ ਨੂੰ। ਕਹਿੰਦੇ ਤੇਰਾ ਨਾਮ ਮਜੀਠ ਵਰਗਾ ਹੈ, ਜੇ ਸਰੀਰ ਉੱਤੇ ਚੜ ਜਾ, ਸਰੀਰ ਭਾਵੇਂ ਚਲਾ ਜਾ ਪਰ ਰੰਗ ਨਹੀਂ ਲੈਂਦਾ, ਉਹ ਇੰਨਾ ਪੱਕਾ ਹੈ। ਆਪੇ ਮੋਤੀ ਉਜਲੋ, ਹੇ ਵਾਹਿਗੁਰੂ ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਤੇਰਾ ਨਾਮ ਮੋਤੀਆਂ ਵਰਗਾ ਚਮਕਦਾ, ਬਿਲਕੁਲ ਜਗਮਗ ਕਰਦਾ, ਉਜਲ ਸਾਫ ਚਾਨਣ ਬਿਲਕੁਲ। ਐਸੇ ਗੁਰਮੁਖਾਂ ਦੀ ਜ਼ਿੰਦਗੀ ਜਿਹੜੀ ਸਦਾ ਚਾਨਣ ਵਿਚ ਰਹਿੰਦੇ ਨੇ, ਭਾਵੇਂ ਗੁਰਮਤ ਨੇ ਰੋਕਿਆ ਵੀ ਫਿਜੀਕਲ ਚਾਨਣ ਨਹੀਂ ਤੇ ਉਹਦੇ ਗਿਆਨ ਦਾ, ਪਰ ਸਾਧ ਸੰਗਤ ਜੀ ਇਸ ਤਰ੍ਹਾਂ ਦੇ ਵੀ ਗੁਰਮੁਖ ਹੋਏ ਨੇ ਜਿਹੜੇ ਰਾਤ ਨੂੰ ਤੁਰਦੇ ਹੋਏ ਕਹਿ ਦਿੰਦੇ ਸਨ ਮੈਨੂੰ ਲਾਈਟ ਦੀ ਲੋੜ ਨਹੀਂ, ਬਿਨਾਂ ਲਾਈਟ ਤੋਂ ਤੁਰ ਲੈਂਦੇ ਨੇ, ਉਹ ਚਾਨਣ ਵੀ, ਕਿਉਂਕਿ ਸੂਖਸ਼ਮ ਤੋਂ ਅਸਥੂਲ ਸਾਰਾ ਕੁਝ ਬਣ ਜਾਂਦਾ। ਜਿਹਦੇ ਕੋਲ ਸੂਖਸ਼ਮ ਚੀਜ਼ ਆ ਗਈ ਨਾ, ਅੰਦਰਲਾ ਚਾਨਣ ਆ ਗਿਆ, ਉਹਨੇ ਬਾਹਰਲਾ ਆਪਣੇ ਆਪ ਪੈਦਾ ਕਰ ਲੈਣਾ ਲੋੜ ਪਈ। ਇਸ ਕਰਕੇ ਦੋਵੇਂ ਚਾਨਣ ਨੇ ਉਨ੍ਹਾਂ ਕੋਲ, ਉਹ ਵੀ ਹੈ ਤੇ ਅੰਦਰਲਾ ਵੀ ਏ, ਉਜਲਾ ਉਨ੍ਹਾਂ ਦਾ ਜੀਵਨ। ਆਪੇ ਭਗਤ ਬਸੀਠ, ਬਸੀਠ ਦਾ ਅਰਥ ਹੁੰਦਾ ਵਿਚੋਲਾ, ਉਨ੍ਹਾਂ ਵਿਚ ਇਕ ਹੋਰ ਵੀ ਗੁਣ ਪੈਦਾ ਹੋ ਜਾਂਦਾ, ਉਹ ਦੂਜੇ ਭਗਤਾਂ ਦੇ ਬਸੀਠ ਵਿਚੋਲੇ ਵੀ ਬਣ ਸਕਦੇ ਨੇ। ਜਿਨ੍ਹਾਂ ਵਿਚ ਇਹ ਦਾਤ ਆ ਜਾਏ ਨਾ, ਉਹ ਫਿਰ ਅੱਗੇ ਜਾ ਕੇ ਕਹਿ ਦਿੰਦੇ ਜੀ ਹੋਰ ਇਕ ਆਦਮੀ ਆਇਆ ਉਹਦੇ ਤੇ ਵੀ ਕਰੋ ਕਿਰਪਾ। ਕਈ ਸਿੱਖ ਆਏ ਨੇ ਐਸੇ, ਭਾਈ ਲੱਖੂ ਨੂੰ ਲਿਆਂਦਾ, ਭਾਈ ਲੱਖੂ ਧਾੜਵੀ ਸੀ ਗੁਰੂ ਅਰਜਨ ਦੇਵ ਜੀ ਦੇ ਟਾਈਮ, ਡਾਕੇ ਮਾਰਦਾ ਸੀ, ਤੇ ਉਸ ਥਾਂ ਤੇ ਇਕ ਹੋਰ ਸਿੱਖ ਸੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ, ਸ਼ਾਇਦ ਭਾਈ ਕਲਿਆਣਾ। ਉਹ ਜੰਗਲ ਵਿਚ ਲੱਕੜਾਂ ਕੱਟਣ ਜਾਂਦਾ ਸੀ, ਲੱਖੂ ਮਿਲ ਪਿਆ। ਲੱਖੂ ਨੇ ਭਾਈ ਕਲਿਆਣੇ ਨੂੰ ਮਾਰਨ ਲਈ ਜਦੋਂ ਕੁਹਾੜਾ ਚੁੱਕਿਆ ਨਾ, ਤੇ ਭਾਈ ਕਲਿਆਣਾ ਜਪਜੀ ਸਾਹਿਬ ਪੜ ਰਿਹਾ ਸੀ, ਕੁਹਾੜਾ ਚੁੱਕਿਆ ਤੇ ਜਪਜੀ ਸਾਹਿਬ ਸੁਣਿਆ ਨਾ, ਜਦੋਂ ਆਵਾਜ਼ ਪਈ ਕੰਨਾਂ ਚੋਂ ਹੱਥ ਕੰਬ ਗਿਆ, ਕੁਹਾੜਾ ਡਿੱਗ ਪਿਆ ਥੱਲੇ, ਕੋਲ ਬਹਿ ਗਿਆ ਜਪਜੀ ਸਾਹਿਬ ਸੁਣਦਾ ਰਿਹਾ ਤੇ ਉਹਨੂੰ ਕਹਿੰਦਾ ਕਿਹਦੀ ਬਾਣੀ? ਭਾਈ ਕਲਿਆਣਾ ਜੀ ਕਹਿੰਦੇ ਨੇ ਇਹ ਗੁਰੂ ਨਾਨਕ ਸਾਹਿਬ ਦੀ ਬਾਣੀ। ਕਹਿੰਦੇ ਮਿਲ ਪੈਣਗੇ? ਕਹਿੰਦੇ ਹਾਂ, ਪੰਜਵੇਂ ਜਾਮੇ ਵਿਚ ਨੇ, ਚਲੋ ਮੈਂ ਦਰਸ਼ਨ ਕਰਨੇ ਨੇ। ਬੜਾ ਵੱਡਾ ਉਹ ਡਾਕੂ ਸੀ ਭਾਈ ਲੱਖੂ, ਜਦੋਂ ਭਾਈ ਕਲਿਆਣਾ ਜੀ ਆਏ ਨਾ ਲੈ ਕੇ ਗੁਰੂ ਅਰਜਨ ਦੇਵ ਜੀ ਪਰਿਕਰਮਾ ਵਿਚ ਬੈਠੇ ਸਨ ਤੇ ਹੱਥ ਜੋੜ ਕੇ ਗੁਰੂ ਅਰਜਨ ਦੇਵ ਜੀ ਨੂੰ ਕਹਿੰਦਾ ਸੱਚੇ ਪਾਤਸ਼ਾਹ ਆ ਇਕ ਬੰਦਾ ਆਇਆ ਇਹਦੇ ਨਾਲ ਗੱਲ ਕਰੋ। ਇੰਨਾ ਕਹਿ ਕੇ ਕਲਿਆਣਾ ਪਾਸੇ ਹੋ ਗਿਆ ਤੇ ਲੱਖੂ ਅੱਗੇ ਆ ਗਿਆ ਗੁਰੂ ਅਰਜਨ ਦੇਵ। ਇਹ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਤ ਜਿਹੜਾ ਕਿਸੇ ਨੂੰ ਗੁਰੂ ਗ੍ਰੰਥ ਸਾਹਿਬ ਕੋਲ ਲਿਆ ਕੇ ਤੇ ਆਪ ਪਾਸੇ ਹੋ ਜਾਂਦਾ ਹੈ ਵੀ ਹੁਣ ਤੂੰ ਸਿੱਧੀ ਗੱਲ ਕਰ ਲੈ ਮੇਰਾ ਕੰਮ ਹੁਣ ਗਿਆ ਹੋ ਹੁਣ ਤੂੰ ਆਪ ਵੇਖ। ਹਾਂ ਪਰ ਉਹ ਜਿਹੜਾ ਆਇਆ ਉਹਦੀ ਇਕ ਜਿੰਮੇਵਾਰੀ ਬਣਦੀ ਏ ਆਪਣੇ ਵਿਚੋਲੇ ਨੂੰ ਭੁੱਲੇ ਨਾ ਆਏ ਨੇ ਵੀ ਕੱਲ ਨੂੰ ਆਨੰਦ ਕਾਰਜ ਹੋਣ ਤੋਂ ਬਾਅਦ ਉਸੇ ਵੇਲੇ ਕਵੇ ਵਿਚੋਲੇ ਨੂੰ ਵੀ ਤੂੰ ਕੌਣ ਤੇ ਮੈਂ ਕੌਣ ਮੈਂ ਤੇਰੇ ਤੋਂ ਕੀ ਲੈਣਾ। ਇਹ ਜ਼ਿੰਦਗੀ ਨਹੀਂ ਇਹ ਜੀਵਨ ਨਹੀਂ। ਫਰਜ਼ ਬਣਦਾ ਸਤਿਕਾਰ ਕਰਨਾ ਪਰ ਉਸ ਗੁਰਮੁਖ ਦਾ ਜਿਹੜਾ ਕਾਰਜ ਏ ਨਾ ਉਹ ਆਪ ਵਿਚ ਆਉਣਾ ਨਹੀਂ ਹੁੰਦਾ ਉਹ ਵਿਚੋਲਾ ਬਣਦਾ। ਗੁਰੂ ਅਰਜਨ ਦੇਵ ਜੀ ਨੇ ਲੱਖੂ ਨੂੰ ਸਾਹਮਣੇ ਵੇਖਿਆ ਤੇ ਸਿੱਧਾ ਜਿਹਾ ਬੰਦਾ ਸੀ ਉਹਨੇ ਕਦੀ ਮੰਦਰ ਮਸਜਿਦ ਗੁਰਦੁਆਰੇ ਤੇ ਗਿਆ ਹੀ ਨਹੀਂ ਸੀ ਹੱਥ ਜੋੜੇ ਨਹੀਂ ਸਨ ਸਿੱਧਾ ਹੀ ਖਲੋਤਾ ਹੱਥ ਵੀ ਨਹੀਂ ਜੋੜੇ। ਸਤਿਗੁਰੂ ਨੇ ਨਾਂ ਪੁੱਛਿਆ ਕਹਿੰਦੇ ਲੱਖੂ ਕਹਿੰਦੇ ਕੰਮ ਕੀ ਕਰਨਾ ਕਹਿੰਦੇ ਧਾੜਵੀ ਸਿੱਧਾ ਦੱਸੀ ਗਿਆ। ਦੋ ਗੱਲਾਂ ਪੁੱਛੀਆਂ ਪਹਿਲਾਂ ਕਿਹਾ ਜ਼ਿੰਦਗੀ ਵਿਚ ਕੋਈ ਚੰਗਾ ਕੰਮ ਕੀਤਾ ਹੀ ਤੇ ਲੱਖੂ ਸੀ ਸਾਫ਼ ਨੀਅਤ ਵਾਲਾ ਮਨ ਵਾਲਾ ਸਾਫ਼ ਵਾਲਾ ਨਹੀਂ ਸੀ ਮਨ ਤੇ ਪਾਪਾਂ ਨਾਲ ਭਰਿਆ ਪਿਆ ਸੀ ਕਤਲ ਕਰ ਕਰਕੇ ਪਰ ਨੀਅਤ ਸਾਫ਼ ਸੀ। ਨੀਅਤ ਹੋਰ ਹੁੰਦੀ ਮਨ ਹੋਰ ਹੁੰਦਾ ਮਨ ਹੁੰਦਾ ਜੋ ਕਰਮਾਂ ਦਾ ਸੰਗ੍ਰਹਿ ਵੇ ਨੀਅਤ ਹੁੰਦੀ ਏ ਵੀ ਸਰਲ ਸਿੱਧਾ ਝੂਠ ਨੂੰ ਲੁਕਾਉਣਾ ਨਾ। ਕਹਿਣ ਲੱਗਾ ਮਹਾਰਾਜ ਮੈਂ ਕੋਈ ਚੰਗਾ ਕੰਮ ਨਹੀਂ ਕੀਤਾ ਸਾਫ਼। ਗੁਰੂ ਸਾਹਿਬ ਉੱਠ ਕੇ ਬਹਿ ਗਏ ਕਹਿੰਦੇ ਤੇ ਬੰਦਾ ਬੜਾ ਕਮਾਲ ਦਾ ਮੰਨ ਗਿਆ ਮੈਂ ਚੰਗਾ ਨਹੀਂ ਕੀਤਾ। ਨਹੀਂ ਤੇ ਚੋਰ ਵੀ ਆਪਣੇ ਆਪ ਨੂੰ ਜਦੋਂ ਪੇਸ਼ ਕਰ ਦੇਣ ਨਾ ਜੇ ਬਾਹਰ ਚੱਲੇ ਤੇ ਬ੍ਰਹਮ ਗਿਆਨੀ ਪੇਸ਼ ਕਰ ਦੇਣ ਪਰ ਇਹਨੇ ਮੰਨ ਲਿਆ ਮੈਂ ਚੰਗਾ ਨਹੀਂ ਕੀਤਾ। ਗੁਰੂ ਸਾਹਿਬ ਨੇ ਕਿਹਾ ਕੋਈ ਮਾੜਾ ਕੀਤਾ ਹੀ। ਕਹਿਣ ਲੱਗਾ ਮਹਾਰਾਜ ਮਾੜਾ ਤੇ ਛੱਡੇ ਕੋਈ ਨਹੀਂ ਸਾਰੇ ਕੀਤੇ ਨੇ। ਸਤਿਗੁਰੂ ਨੇ ਉੱਠ ਕੇ ਬਾਂਹ ਫੜ ਲਈ ਕਹਿੰਦੇ ਆ ਜਾ ਤੇ ਬ੍ਰਹਮ ਗਿਆਨੀ ਇਕ ਮਿੰਟ ਵਿਚ ਬਣਾ ਦਿੱਤਾ। ਬਸ ਇੰਨੀ ਦੇਰ ਲੱਗਦੀ ਜੇ ਮੰਨ ਜਾਏ ਬੰਦਾ। ਇਸ ਤਰ੍ਹਾਂ ਗੁਰਸਿੱਖ ਬਸੀਠ ਵਿਚੋਲੇ ਬਣੇ ਭਗਤ ਬਸੀਠ ਆਪੇ ਮੋਤੀ ਉਜਲੋ ਆਪੇ ਭਗਤ ਬਸੀਠ ਵਿਚੋਲੇ ਬਣੇ ਨੇ। ਕਹਿੰਦੇ ਗੁਰ ਕੈ ਸ਼ਬਦ ਸਲਾਹਣਾ ਗੁਰੂ ਕੇ ਸ਼ਬਦ ਦੁਆਰਾ ਜਿਹੜੇ ਗੁਰਮੁਖ ਵਾਹਿਗੁਰੂ ਦੀ ਉਸਤਤ ਕਰਦੇ ਨੇ ਘੱਟ ਘੱਟ ਡੀਠ ਅਡੀਠ ਡੀਠ ਦਾ ਅਰਥ ਵੇਖਣਾ ਤੇ ਐੜਾ ਲੱਗ ਗਿਆ ਤੇ ਜਿਹੜਾ ਦਿਸਦਾ ਨਹੀਂ ਉਹਨੂੰ ਵੇਖ ਲਿਆ ਹਰ ਇਕ ਹਿਰਦੇ ਵਿਚ ਹਰ ਇਕ ਸਰੀਰ ਵਿਚ ਉਹਦੇ ਦਰਸ਼ਨ ਕਰ ਲਏ। ਆਪੇ ਸਾਗਰ ਬੋਹਿਤਾ ਆਪੇ ਪਾਰ ਅਪਾਰ ਪਤਾ ਲੱਗਾ ਵਾਹਿਗੁਰੂ ਆ ਸੰਸਾਰ ਸਮੁੰਦਰ ਵੀ ਆਪ ਹੈ ਇਹਦੇ ਵਿਚ ਗੁਰੂ ਰੂਪੀ ਬੋਹਿਥਾ ਜਹਾਜ਼ ਵੀ ਆਪ ਬਣਿਆ ਆਪੇ ਪਾਰ ਪਾਰਲੇ ਪਾਸੇ ਵੀ ਆਪ ਏ ਅੱਗੇ ਸੱਚਖੰਡ ਵਿਚ ਤੇ ਅਪਾਰ ਇਧਰ ਜਿਧਰ ਦੁਨੀਆਂ ਇਹਦੇ ਵਿਚ ਵੀ ਆਪ ਵਸਿਆ। ਸਾਚੀ ਬਾਟ ਸੁਜਾਨ ਤੂੰ ਰਸਤਾ ਵੀ ਤੂੰ ਆਪ ਬਣਾਇਆ ਆਪਣੇ ਘਰ ਤੱਕ ਜਾਣ ਦਾ ਗੁਰੂ ਦੇ ਰਾਹੀਂ ਤੂੰ ਬੜਾ ਸਿਆਣਾ ਸ਼ਬਦ ਲੰਘਾਵਣ ਹਾਰ ਤੇ ਗੁਰੂ ਕੇ ਸ਼ਬਦ ਦੇ ਰਾਹੀਂ ਤੂੰ ਗੁਰਮੁਖਾਂ ਨੂੰ ਪਾਰ ਲੰਘਾ ਕੇ ਆਪਣੇ ਚਰਨਾਂ ਵਿਚ ਲੈ ਜਾਂਦਾ। ਨੇ ਡਰਿਆਂ ਡਰ ਜਾਣੀਐ ਬਾਜ ਗੁਰੂ ਗੁਬਾਰ ਗੁਰੂ ਤੋਂ ਬਿਨਾਂ ਅਗਿਆਨ ਦਾ ਹਨੇਰਾ ਕਾਇਮ ਰਹਿੰਦਾ। ਜਿਹੜੇ ਗੁਰੂ ਤੋਂ ਨਹੀਂ ਡਰਦੇ ਉਹ ਅਗਿਆਨੀ ਨੇ ਤੇ ਉਹ ਸਦਾ ਸੰਸਾਰ ਦੇ ਸਹਿਮ ਡਰ ਵਿਚ ਫਸੇ ਰਹਿੰਦੇ ਵੀ ਇਹ ਸੰਸਾਰ ਕਿਤੇ ਰਹਿ ਨਾ ਜਾਏ ਛੁੱਟ ਨਾ ਜਾਏ ਫਸੇ ਰਹਿੰਦੇ ਨੇ। ਨਿਡਰਿਆਂ ਜਿਹੜੇ ਗੁਰੂ ਤੋਂ ਨਹੀਂ ਡਰਦੇ ਡਰ ਜਾਣੀਐ ਉਹ ਡਰਦੇ ਹੀ ਰਹਿੰਦੇ ਨੇ ਸਦਾ। ਬਾਜ ਗੁਰੂ ਪੂਰੇ ਗੁਰੂ ਤੋਂ ਬਿਨਾਂ ਗੁਬਾਰ ਬੜੇ ਹਨੇਰੇ ਵਿਚ ਫਸੇ ਰਹਿੰਦੇ ਨੇ ਗੁਬਾਰ ਵਿਚ। ਅਸਥਿਰ ਕਰਤਾ ਦੇਖੀਐ ਹੋਰ ਕੇਤੀ ਆਵੇ ਜਾਏ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਸਦਾ ਸਥਿਰ ਹੈ ਹੋਰ ਬਾਕੀ ਮਟੀਰੀਅਲ ਪਦਾਰਥ ਬਣਦਾ ਤੇ ਟੁੱਟਦਾ ਰਹਿੰਦਾ ਹੁੰਦਾ ਤੇ ਜਾਂਦਾ ਰਹਿੰਦਾ। ਆਪੇ ਨਿਰਮਲ ਏਕ ਤੂੰ ਤੂੰ ਕੱਲਾ ਹੀ ਇਕ ਨਿਰਮਲ ਹੈ ਹੋਰ ਬੰਦੀ ਧੰਦਾ ਪਾਏ ਹੋਰ ਸਾਰੀ ਸ੍ਰਿਸ਼ਟੀ ਧੰਦਿਆਂ ਵਿਚ ਫਸੀ ਹੋਈ ਏ। ਗੁਰ ਰਾਖੇ ਸੇ ਉਭਰੇ ਇਸ ਸੰਸਾਰ ਦੇ ਸਮੁੰਦਰ ਵਿਚੋਂ ਜਿਨ੍ਹਾਂ ਨੂੰ ਗੁਰੂ ਨੇ ਬਾਂਹ ਫੜ ਕੇ ਰਖਿਆ ਉਹ ਉਭਰੇ ਉਹ ਤਰ ਗਏ ਨੇ ਸਾਚੇ ਸਿਉਂ ਲਿਵ ਲਾਏ ਔਰ ਉਨ੍ਹਾਂ ਦੀ ਲਿਵ ਸੱਚੇ ਵਾਹਿਗੁਰੂ ਦੇ ਚਰਨਾਂ ਵਿਚ ਲੱਗ ਗਈ। ਹਰ ਜੀਓ ਸ਼ਬਦ ਪਛਾਣੀ ਹੈ ਸਾਚ ਰਤੇ ਗੁਰਵਾਕ ਜਿਨ੍ਹਾਂ ਨੇ ਗੁਰੂ ਦੇ ਚਰਨ ਫੜੇ ਨੇ ਤੇ ਗੁਰੂ ਕੇ ਵਾਕ ਵਾਕ ਦਾ ਅਰਥ ਗੁਰੂ ਕੇ ਸ਼ਬਦ ਬਚਨਾਂ ਤੇ ਭਰੋਸਾ ਕੀਤਾ ਤੇ ਗੁਰਬਾਣੀ ਨਾਲ ਰੰਗੇ ਗਏ ਨੇ ਉਹ ਵਾਹਿਗੁਰੂ ਨੂੰ ਗੁਰੂ ਕੇ ਸ਼ਬਦ ਦੀ ਕਮਾਈ ਕਰਕੇ ਪਛਾਣ ਲੈਂਦੇ ਨੇ ਤਿੱਤ ਤਨ ਮੈਲ ਨਾ ਲੱਗੀ ਹੁਣ ਉਨ੍ਹਾਂ ਦੇ ਜੀਵਨ ਨੂੰ ਕੋਈ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਮੈਲ ਨਹੀਂ ਲੱਗੇਗੀ ਸੱਚ ਘਰ ਜਿਸ ਉਤਾਕ ਜਿਸ ਮਨੁੱਖ ਦੀ ਸੁਰਤ ਇਸ ਝੂਠੇ ਸਰੀਰ ਨੂੰ ਪਾਰ ਕਰਕੇ ਸੱਚੇ ਘਰ ਵਿਚ ਉਤਾਕ ਉਤਾਰਾ ਕਰ ਗਈ ਉਸ ਥਾਂ ਤੇ ਟਿਕ ਗਈ ਜਿੱਥੇ ਸੱਚ ਹੈ ਨਦਰ ਕਰੇ ਸੱਚ ਪਾਈਐ ਜਿਸ ਤੇ ਸਤਿਗੁਰੂ ਜੀ ਦ੍ਰਿਸ਼ਟੀ ਕਰਨ ਉਹ ਹੀ ਸੱਚੇ ਨਾਮ ਦੀ ਪ੍ਰਾਪਤੀ ਕਰ ਲੈਂਦੇ ਬਿਨ ਨਾਵੈ ਕਿਆ ਸਾਕ ਸਾਕ ਦਾ ਅਰਥ ਰਿਸ਼ਤਾ ਨਾਮ ਜਪਣ ਤੋਂ ਬਿਨਾਂ ਭਲਾ ਗੁਰੂ ਨਾਲ ਰਿਸ਼ਤਾ ਕਿਵੇਂ ਜੁੜ ਸਕਦਾ ਉਹਦੇ ਨਾਲ ਸਾਂਝ ਕਿਵੇਂ ਬਣ ਸਕਦੀ ਜਿਨ੍ਹੇ ਸੱਚ ਪਛਾਣਿਆ ਜਿਨ੍ਹਾਂ ਨੇ ਸੱਚ ਦੀ ਪਹਿਚਾਣ ਕੀਤੀ ਹੈ ਇਸ ਝੂਠੇ ਸੰਸਾਰ ਵਿਚੋਂ ਸੱਚ ਨੂੰ ਖੋਜਿਆ ਲੱਭਿਆ ਸੇ ਸੁਖੀਏ ਜੁਗ ਚਾਰ ਉਨ੍ਹਾਂ ਕੋਲ ਸਾਰੇ ਯੁਗਾਂ ਦੇ ਸੁਖ ਆ ਗਏ ਸਾਰੇ ਯੁਗਾਂ ਦੀ ਤਪੱਸਿਆ ਦਾ ਫਲ ਉਨ੍ਹਾਂ ਨੂੰ ਮਿਲ ਗਿਆ ਹਉਮੈ ਤ੍ਰਿਸ਼ਨਾ ਮਾਰਕੈ ਦੋ ਜੀਵਨ ਦੀਆਂ ਵੱਡੀਆਂ ਬਿਮਾਰੀਆਂ ਉਨ੍ਹਾਂ ਨੇ ਮਾਰ ਦਿੱਤੀਆਂ ਨੇ ਇਕ ਹਉਮੈ ਔਰ ਦੂਜੀ ਤ੍ਰਿਸ਼ਨਾ ਸੱਚ ਰੱਖਿਆ ਉਰਧਾਰ ਅੰਦਰ ਸੱਚੇ ਵਾਹਿਗੁਰੂ ਦਾ ਨਾਮ ਟਿਕਾ ਲਿਆ ਹੈ ਧਾਰਨ ਕੀਤਾ ਹੈ ਜਗ ਮੈਂ ਲਾਹਾ ਏਕ ਨਾਮ ਉਨ੍ਹਾਂ ਨੂੰ ਪਤਾ ਲੱਗ ਗਿਆ ਇੱਥੇ ਜੇ ਲਾਭ ਵਾਲੀ ਜਾਂ ਕੋਲ ਰਹਿਣ ਵਾਲੀ ਕੋਈ ਵਸਤੂ ਇਕੋ ਨਾਮ ਹੈ ਪਾਈਐ ਗੁਰ ਵਿਚਾਰ ਗੁਰੂ ਕੀ ਦਿੱਤੀ ਸਿੱਖਿਆ ਤੇ ਵਿਚਾਰ ਕਰਕੇ ਔਰ ਆਪਣੇ ਜੀਵਨ ਦੀ ਵਿਚਾਰ ਕਰਕੇ ਹੀ ਇਸ ਚੀਜ਼ ਨੂੰ ਲੱਭੀਦਾ ਹੈ ਸੱਚੋ ਵੱਖਰ ਲਾਦੀ ਹੈ ਐਸੇ ਗੁਰਮੁਖ ਸੱਚੇ ਨਾਮ ਦਾ ਵੱਖਰ ਵਪਾਰ ਕਰਕੇ ਲੱਦ ਲੈਂਦੇ ਨੇ ਭਾਵ ਇਕੱਠਾ ਕਰ ਲੈਂਦੇ ਨੇ ਲਾਭ ਸਦਾ ਸੱਚ ਰਾਸ ਔਰ ਸੱਚੇ ਨਾਮ ਦੀ ਰਾਸ਼ੀ ਦੇ ਦੁਆਰਾ ਉਨ੍ਹਾਂ ਨੂੰ ਬਹੁਤ ਸਾਰਾ ਲਾਭ ਪ੍ਰਾਪਤ ਹੋ ਜਾਂਦਾ ਹੈ ਸਾਚੀ ਦਰਗਾਹ ਵੈਸੇ ਹੀ ਉਹ ਫਿਰ ਸੱਚੀ ਦਰਗਾਹ ਵਿਚ ਥਾਂ ਬਣਾ ਲੈਂਦੇ ਉਥੇ ਉਨ੍ਹਾਂ ਦਾ ਨਿਵਾਸ ਟਿਕਾਣਾ ਹੋ ਜਾਂਦਾ ਭਗਤ ਸੱਚੀ ਅਰਦਾਸ ਕਿਉਂਕਿ ਉਹ ਸੱਚੀ ਭਗਤੀ ਦੇ ਰਾਹੀਂ ਔਰ ਨਿਸ਼ਕਾਮ ਅਰਦਾਸ ਦੇ ਰਾਹੀਂ ਉਸ ਦਰ ਨਾਲ ਸਾਂਝ ਪਾ ਲੈਂਦੇ ਨੇ ਪਤ ਸਿਉਂ ਲੇਖਾ ਨਿਬੜੈ ਉਨ੍ਹਾਂ ਦਾ ਲੇਖਾ ਵਾਹਿਗੁਰੂ ਦੇ ਦਰ ਤੇ ਇੱਜ਼ਤ ਛੇਤੀ ਨਿਬੜਦਾ ਕਿਉਂਕਿ ਉਨ੍ਹਾਂ ਨੇ ਕਿਹੜਾ ਕੋਈ ਜ਼ਿੰਦਗੀ ਵਿਚ ਧੋਖਾ ਨਾਮ ਜਪਿਆ ਹੈ ਸੱਚ ਤੇ ਤੁਰੇ ਨੇ ਕੋਈ ਗਲਤ ਕੰਮ ਨਹੀਂ ਕੀਤਾ ਗੁਰੂ ਦੀ ਕਿਰਪਾ ਨਾਲ ਇਸ ਲਈ ਉਹ ਉਸ ਥਾਂ ਦੇ ਉੱਤੇ ਪਤ ਸਿਉਂ ਲੇਖਾ ਨਿਬੜੈ ਉਨ੍ਹਾਂ ਦਾ ਲੇਖਾ ਇੱਜ਼ਤ ਛੇਤੀ ਨਿਬੜ ਜਾਂਦਾ ਹੈ ਰਾਮ ਨਾਮ ਪ੍ਰਗਾਸ ਕਿਉਂਕਿ ਵਾਹਿਗੁਰੂ ਦੇ ਨਾਮ ਦਾ ਪ੍ਰਕਾਸ਼ ਉਨ੍ਹਾਂ ਦੇ ਜੀਵਨ ਵਿਚ ਹੁੰਦਾ ਹੈ ਉੱਚਾ ਉੱਚੋ ਆਖੀਐ ਕਹੂ ਨਾ ਦੇਖਿਆ ਜਾਏ ਪਰ ਇਹ ਉੱਚੀ ਅਵਸਥਾ ਤੇ ਉੱਚਾ ਵਾਹਿਗੁਰੂ ਬਹੁਤ ਹੀ ਉਚਾਈ ਯਾਨੀ ਕਿ ਉੱਚੀ ਅਵਸਥਾ ਪੋਜੀਸ਼ਨ ਤੇ ਹੈ ਕਹਿੰਦੇ ਕਿਸੇ ਤੋਂ ਦੇਖਿਆ ਨਹੀਂ ਜਾ ਸਕਦਾ ਜੈ ਦੇਖਾਂ ਤੈ ਏਕ ਤੂੰ ਸਤਿਗੁਰੂ ਦੀਆ ਦਿਖਾਏ ਜਿਨ੍ਹਾਂ ਨੂੰ ਪੂਰੇ ਗੁਰੂ ਨੇ ਕਿਰਪਾ ਕਰਕੇ ਵਿਖਾ ਦਿੱਤਾ ਉਨ੍ਹਾਂ ਨੇ ਇਕ ਨੂੰ ਸਾਰਿਆਂ ਥਾਵਾਂ ਤੇ ਵੇਖਿਆ ਤੇ ਕਹਿੰਦੇ ਸਭ ਥਾਵਾਂ ਤੇ ਇਕੋ ਹੀ ਏ ਜੋਤ ਨਿਰੰਤਰ ਜਾਣੀਐ ਨਾਨਕ ਸਹਿਜ ਸਮਾਏ ਜਿਨ੍ਹਾਂ ਨੇ ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹਾਸਲ ਕਰ ਲਈਏ ਉਨ੍ਹਾਂ ਨੇ ਨਿਰੰਤਰ ਗਿਆਨ ਨੂੰ ਜਾਣ ਲਿਆ ਹੈ ਨਿਰੰਤਰ ਚਾਨਣ ਨੂੰ ਜੀਵਨ ਵਿਚ ਪਾ ਲਿਆ ਹੈ ਸਮਝ ਲਿਆ ਹੈ ਔਰ ਹੰਡਾਇਆ ਔਰ ਉਹਨੂੰ ਮਾਣਿਆ ਹੈ ਇਸ ਤਰ੍ਹਾਂ ਉਹ ਸਹਿਜ ਅਵਸਥਾ ਦੇ ਵਿਚ ਸਮਾਏ ਨੇ ਗੁਰੂ ਕੇ ਸ਼ਬਦ ਵਿਚ ਸਮਾਏ ਨੇ ਗੁਰੂ ਸਾਹਿਬ ਇਨ੍ਹਾਂ ਸ਼ਬਦਾਂ ਦੇ ਵਿਚ ਬੜੀ ਮਹਾਨ ਕਿਰਪਾ ਕਰ ਰਹੇ ਨੇ ਵਿਚਾਰਾਂ ਕਰਦਿਆਂ ਤੂੰ ਬੇਅੰਤ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।